ਹਾਈਵੇ 407 ਤੇ ਸਾਰੇ ਟੋਲਾਂ ਨੂੰ ਬੰਦ ਕਰਕੇ ਤੁਹਾਡੇ ਸਫ਼ਰ ਨੂੰ ਸੌਖਾ ਅਤੇ ਮੁਫ਼ਤ ਬਣਾਉਣਗੇ। ਇਸ ਨੂੰ ਬਦਲਾਵ ਕਹਿੰਦੇ ਹਨ। Authorized by the CFO for the Ontario NDP.
ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 416213-1165
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 905-456-2020 ਅਮਨਦੀਪ ਕਪਲਾ।
ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਬੋਨੀ ਗਰੇਵੀ ਬਾਰੇ ਸੁਣਿਆ?
ਆਹੋ ਨੀ, ਉਹੀ ਮਿਸੀਸਾਗਾ ਵਾਲੀ ਮੇਅਰ ਜਿਹਨੇ ਹਾਈਵੇ 413 ਦਾ ਪੂਰਾ ਵਿਰੋਧ ਕੀਤਾ ਸੀ ਤੇ ਬ੍ਰੈਂਪਟਨ ਦੀ ਸਦਾ ਵਿਰੋਧੀ ਰਹੀ ਹੈ।
ਆਹੋ ਜੀ, ਹੁਣ ਉਹ ਆਉਣ ਵਾਲੀਆਂ ਚੋਣਾਂ ਵਿੱਚ ਲਿਬਰਲ ਦੀ ਪ੍ਰੋਵਿੰਸ਼ੀਅਲ ਲੀਡਰ ਹੈ ਤੇ ਡੱਗ ਫੋਰਡ ਦੇ ਮੁਕਾਬਲੇ ਖੜੀ ਹੈ।
ਅੱਛਾ ਭੈਣੇ, ਅਸੀਂ ਤਾਂ ਡੱਗ ਫੋਰਡ ਨੂੰ ਵੋਟ ਪਾਉਣੀ ਹੈ। ਦੇਖੋ ਜੀ, ਉਹਨਾਂ ਹਾਈਵੇ 413 ਦਾ ਕੰਮ ਸ਼ੁਰੂ ਕੀਤਾ, ਦੂਜਾ ਉਹ ਹਸਪਤਾਲ ਬਣਾ ਰਿਹਾ, ਨਾਲੇ ਮੈਡੀਕਲ ਸਕੂਲ ਸ਼ੁਰੂ ਹੋ ਰਿਹਾ। ਹੋਰ ਕੀ ਗਣਾਵਾਂ, ਸਾਡੀ ਤਾਂ ਓਨਟਾਰੀਓ ਤੇ ਬ੍ਰੈਂਪਟਨ ਲਈ ਡੱਗ ਫੋਰਡ ਹੀ ਪਹਿਲੀ ਪਸੰਦ ਹੈ।
ਹਾਂ ਭੈਣ, ਟਰੰਪ ਦੇ ਸਾਹਮਣੇ ਤਾਂ ਇਹੀ ਡਟ ਕੇ ਖੜੇਗਾ।
ਆਥੋਰਾਈਜ਼ਡ ਬਾਈ ਦ ਸੀਐਫਓ ਫॉर द ਬ੍ਰੈਂਪਟਨ ਵੈਸਟ ਪੀਸੀ ਰਾਈਡਿੰਗ ਐਸੋਸੀਏਸ਼ਨ।
ਲਾਈਫ ਵਿਜ਼ਟਰ ਡਿਸੇਬਿਲਟੀ ਮਾਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। ਆਰਆਰਐਸਪੀ ਜਾਂ ਆਰਈਐਸਪੀ ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। I've been serving Canadians from the last 20 years for all their individual investments and insurance needs, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
Kharche vadh rahe ne, ਸਾਡੇ ਸਕੂਲ ਸੰਕਟ ਵਿੱਚ ਹਨ। ਅੰਟੇਰੀਓ ਵਿੱਚ 2 ਮਿਲੀਅਨ ਨਾਗਰਿਕਾਂ ਨੂੰ ਫੈਮਿਲੀ ਡਾਕਟਰ ਨਹੀਂ ਮਿਲ ਰਿਹਾ। ਡੱਗ ਫੋਰਡ ਕੋਲ 7 ਸਾਲ ਸੀ ਤੁਹਾਡੀ ਮਦਦ ਕਰਨ ਲਈ, ਲੇਕਿਨ ਅੰਟੇਰੀਓ ਦੇ ਵਾਸੀਆਂ ਲਈ ਕੰਮ ਕਰਨ ਦੀ ਬਜਾਏ ਡੱਗ ਫੋਰਡ ਨੇ ਆਪਣੀ ਨੌਕਰੀ ਛੱਡ ਕੇ ਤੁਹਾਡੇ $200 ਮਿਲੀਅਨ ਬੇਵਜਾਹ ਚੋਣਾਂ ਉੱਤੇ ਖਰਚ ਦਿੱਤੇ ਹਨ। ਉਨ੍ਹਾਂ ਨੇ ਅੰਟੇਰੀਓ ਦੇ ਵਾਸੀਆਂ ਦਾ ਸਾਥ ਛੱਡ ਦਿੱਤਾ ਹੈ ਅਤੇ ਇਹ ਠੀਕ ਨਹੀਂ। ਅੰਟੇਰੀਓ NDP ਅਤੇ ਮੇਰਿਟ ਸਟਾਈਲਸ ਤੁਹਾਡੇ ਵੱਲ ਹਨ ਅਤੇ ਅਸੀਂ ਤੁਹਾਡਾ ਸਾਥ ਨਹੀਂ ਛੱਡਾਂਗੇ। ਆਥੋਰਾਈਜ਼ਡ ਬਾਈ ਦ CFO ਫॉर द ਅੰਟੇਰੀਓ NDP।
ਪੂਰੀ ਉਮਰ ਦੇ ਰਿਸ਼ਤੇ ਵਿਚਕਾਰ ਟੁੱਟ ਰਹੇ ਨੇ ਸਾਰੰਗੀਆਂ ਸਲਾਮਤ ਪਰ ਤਾਰ ਟੁੱਟ ਰਹੇ ਨੇ। ਪੂਰੀ ਉਮਰ ਦੇ ਰਿਸ਼ਤੇ ਵਿਚਕਾਰ ਟੁੱਟ ਰਹੇ ਨੇ, ਸਾਰੰਗੀਆਂ ਸਲਾਮਤ ਪਰ ਤਾਰ ਟੁੱਟ ਰਹੇ ਨੇ ਕਿ ਬਹੁ ਮੰਜ਼ਲੀ ਇਮਾਰਤ ਜਾਦੂਗਰੀ ਹੈ ਕਰਦੀ, ਵਿਉਪਾਰ ਚਮਕਦਾ ਹੈ ਘਰ ਬਾਰ ਟੁੱਟ ਰਹੇ ਨੇ, ਢਾ ਢਾ ਕੇ ਯਾਦਗਾਰਾਂ ਗੁੰਬਦ ਬਣਾ ਰਹੇ ਹੋ, ਸੰਗ ਮਰਮਰਾਂ ਦੇ ਓਹਲੇ ਸ਼ਾਹਕਾਰ ਟੁੱਟ ਰਹੇ ਨੇ। ਇਸ ਰੌਸ਼ਨੀ ਦੇ ਓਹਲੇ ਕਿੰਨਾ ਹਨੇਰਾ ਹੋਇਆ, ਬਾਜ਼ਾਰ ਪਣਪਿਆ ਹੈ, ਇਤਬਾਰ ਟੁੱਟ ਰਹੇ ਨੇ। ਏਕੇ ਦੇ ਨਾਲ ਜੁੜਿਆ ਓਂਕਾਰ ਇੱਕ ਰਹੇਗਾ, ਇੱਕ ਤੋਂ ਅਨੇਕ ਹੋ ਕੇ ਓਂਕਾਰ ਟੁੱਟ ਰਹੇ ਨੇ। ਏਕੇ ਦੇ ਨਾਲ ਜੁੜਿਆ ਓਂਕਾਰ ਇੱਕ ਰਹੇਗਾ, ਇੱਕ ਉਤੋਂ ਅਨੇਕ ਹੋ ਕੇ ਓਂਕਾਰ ਟੁੱਟ ਰਹੇ ਨੇ। ਕਿ ਅੰਨੀ ਹੈ ਦੌੜ ਫਿਰ ਵੀ ਸਾਰੇ ਨੇ ਇਸ ਚ ਸ਼ਾਮਲ, ਅੰਨੀ ਹੈ ਦੌੜ ਫਿਰ ਵੀ ਸਾਰੇ ਨੇ ਇਸ ਚ ਸ਼ਾਮਲ, ਇੱਕ ਭੀੜ ਜੁੜ ਰਹੀ ਹੈ ਪਰਿਵਾਰ ਟੁੱਟ ਰਹੇ ਨੇ, ਇੱਕ ਭੀੜ ਜੁੜ ਰਹੀ ਹੈ ਪਰਿਵਾਰ ਟੁੱਟ ਰਹੇ ਨੇ। ਕਵਿੰਦਰ ਚਾਂਦ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਸੁਨਗਾਰਾ ਪ੍ਰੋਗਰਾਮ ਛਾਪ ਸਭ ਦਾ ਨਿੱਘਾ ਸਵਾਗਤ। ਜੀ ਆਇਆਂ ਨੂੰ ਤੇ ਰਣਜੀਤ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਰੌਣਕ ਪੰਜਾਬ ਦੀ ਸੁਣ ਕੇ ਹਟਿਓ। ਹੁਣ ਵਾਰੀ ਨਗਾਰੇ ਦੀ ਆ ਤੇ ਨਗਾਰਾ ਤੋਂ ਬਾਅਦ ਸਾਜ਼ੋ ਆਵਾਜ਼ ਤਕਾਲਾਂ ਤੱਕ ਸੁਣੋਗੇ। ਅੱਜ ਫਰਵਰੀ ਮਹੀਨੇ ਦੀ 6 ਤਰੀਕ ਹੋ ਗਈ ਆ, 2:30 ਸਟੂਡੀਓ ਦੀ ਘੜੀ ਤੇ ਵੱਜੇ ਨੇ। ਬਾਹਰਲਾ ਤਾਪਮਾਨ 0 ਡਿਗਰੀ ਹੈ ਜਦਕਿ -7 ਡਿਗਰੀ ਮਹਿਸੂਸ ਕੀਤਾ ਜਾ ਰਿਹਾ। ਰਾਤੀ ਅੱਧੀ ਰਾਤ ਤੋਂ ਬਾਅਦ ਮੱਠੀ ਮੱਠੀ ਬਰਫਬਾਰੀ ਹੋਈ ਸੀ ਜਿਸ ਨੇ ਆਲਾ ਦੁਆਲਾ ਚਿੱਟਾ ਕੀਤਾ। ਮੌਸਮ ਮਨਫੀ ਚ ਨਾ ਹੋਣ ਕਰਕੇ ਜਿੱਥੇ ਲੂਣ ਪਿਆ ਸੀ ਤੇ ਉੱਥੇ ਤੇ ਨਾਲ ਦੀ ਨਾਲ ਖੁਰਦੀ ਜਾ ਰਹੀ ਹੈ। ਬਾਕੀ ਫਿਰ ਜਿਹੜੇ ਸਵੇਰੇ ਨੀਂਹ ਹਟਾ ਕੇ ਗਏ ਉਹ ਤਕਾਲਾਂ ਨੂੰ ਜਦੋਂ ਘਰੀ ਵਾਪਸ ਆਉਣਗੇ ਤੇ ਗੱਡੀਆਂ ਸੜਕਾਂ ਤੇ ਲਾ ਕੇ ਤੇ ਪਹਿਲਾਂ ਡਰਾਈਵੇ ਸਾਫ਼ ਕਰਨਗੇ, ਕਿਉਂਕਿ ਤਾਪਮਾਨ ਕੱਲ ਨੂੰ -3 ਡਿਗਰੀ ਹੋ ਜਾਣਾ ਤੇ ਸਨਿਚਰਵਾਰ ਵੀ ਪੇਸ਼ਨਗੋਈ ਕੀਤੀ ਗਈ ਹੈ ਕਿ ਬਰਫ਼ ਦੁਬਾਰਾ ਪੈਣੀ ਹੈ। ਐਤਕੀ ਭਾਵੇਂ ਥੋੜੀ ਥੋੜੀ ਪੈ ਰਹੀ ਆ ਪਰ ਬਰਫ਼ ਪੈ ਰਹੀ ਆ। ਅੱਜ ਰਾਤ ਨੂੰ ਵੀ ਹੋ ਸਕਦਾ ਕਿ ਪੈ ਜਾਵੇ, ਪਰ ਕਈ ਵਾਰੀ ਜਿੱਦਾਂ ਬੰਨੇ ਨਾਲ ਬੰਨਾ ਛੱਡ ਲੈਂਦਾ ਹੁੰਦਾ ਸੌਣ ਭਾਦੋਂ ਦੇ ਸ਼ਰਾਟੇ ਜਿਹੜੇ ਹੁੰਦੇ, ਇਸ ਵਾਰੀ ਬਰਫ਼ਬਾਰੀ ਦੇ ਵਿੱਚ ਵੀ ਕੁਝ ਅਜਿਹਾ ਹੋ ਰਿਹਾ। ਕਈ ਵਾਰੀ ਤੇ ਬ੍ਰੈਂਪਟਨ ਵੀ ਪੂਰਾ ਕਵਰ ਨਹੀਂ ਕਰ ਹੁੰਦਾ, ਅੱਧੇ ਜਿਹੜੇ ਆ ਜੀ ਅੱਧਾ ਪਾਸਾ ਉਹ ਬਰਫ਼ ਪੈਣ ਦੀ ਹੁੰਦੀ ਹੈ ਤੇ ਦੂਜੇ ਪਾਸੇ ਹੁੰਦੀ ਨਹੀਂ। ਮੈਨੂੰ ਗੱਲਾਂ ਚੋਂ ਗੱਲ ਚੇਤੇ ਆ ਗਈ ਕਿ ਬੜਾ ਔੜ ਲੱਗੀ ਸੀ ਕਿਤੇ ਤੇ ਉਸ ਔੜ ਦੇ ਵਿੱਚੋਂ ਇੱਕ ਬਾਬਾ, ਨਕਲੀ ਬਾਬਾ ਕਹਿ ਲਈਏ, ਵੈਸੇ ਬਾਬੇ ਸਾਰੇ ਨਕਲੀ ਹੁੰਦੇ, ਤੇ ਉਹਨੇ ਜੀ ਆਪਣੇ ਚੇਲੇ ਚਪਾਟੇ ਇਕੱਠੇ ਕੀਤੇ 10-12-15-20 ਨਾਲ, ਤੇ ਉਹਨੇ ਪਿੰਡਾਂ ਦੇ ਵਿੱਚ ਗੱਲ ਫੈਲਾਉਣੀ ਸ਼ੁਰੂ ਕਰਤੀ ਵੀ ਬਾਬਾ ਜੀ ਤੇ ਕਰਨੀ ਵਾਲੇ ਬਹੁਤ ਆ, ਬਹੁਤ ਹੀ ਕਰਨੀ ਵਾਲੇ ਆ, ਇਹਨਾਂ ਕੋਲ ਜੋ ਮਰਜ਼ੀ ਕਰਵਾ ਲਓ। ਤੇ ਇੱਕ ਵਿਚਾਰਾ ਜ਼ਿਮੀਂਦਾਰ ਆਇਆ, ਕਹਿੰਦਾ ਬਾਬਾ ਜੀ ਔੜ ਲੱਗੀ ਆ, ਬਿਜਲੀ ਅੱਗੇ ਨਹੀਂ ਆਉਂਦੀ ਤੇ ਮੇਰੀ ਕਣਕ ਸੁੱਕਦੀ ਆ, ਵੀ 4-5 ਕਨਾਲਾਂ ਕਣਕ ਆ ਉਹਦੇ ਉਹੀ ਮੈਂ ਖਾਣੀ ਹੁੰਦੀ ਆ, ਜੇ ਕਹਿ ਲਓ ਵੀ ਜੇ ਉਹ ਸੁੱਕ ਗਈ ਤੇ ਮੈਂ ਤਾਂ ਸਾਰਾ ਸਾਲ ਭੁੱਖਾ ਮਰੂੰ, ਵੀ ਸਾਰਾ ਸਾਲ ਉਹ ਵੱਢ ਕੇ ਤੇ ਪਸ਼ੂਆਂ ਜੋਗੀ ਤੂੜੀ ਹੋ ਜਾਣੀ ਆ ਤੇ ਬਾਕੀ ਸਾਰਾ ਸਾਲ ਮੈਂ ਉਹਦਾ ਆਟਾ ਪਿਆ ਕੇ ਤੇ ਰੋਟੀ ਪਾਣੀ ਪਕਾ ਲਿਆ ਕਰਨੀ ਆ, ਵੀ ਤੇਰੇ ਮੈਂ ਨਾ 2100 ਦਾ ਪ੍ਰਸ਼ਾਦ ਚੜਾਉਂਗਾ, ਬਾਬਾ ਮੀਂਹ ਪਵਾ ਦੇ। ਤੇ ਬਾਬਾ ਜੀ ਕਹਿੰਦੇ ਕੋਈ ਗੱਲ ਨੀ ਹੋਜੂ ਕੰਮ, ਉਹ ਚੇਲਿਆਂ ਨੂੰ ਕਹਿੰਦੇ ਭਾਈ ਰਾਤੋ ਰਾਤ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਇਹ, ਤੁਸੀਂ ਜਿੱਥੋਂ ਮਰਜ਼ੀ ਕਰੋ, ਆਹ ਲਾਗੇ ਛੱਪੜ ਹੈਗਾ, ਭਰ ਭਰ ਬਾਲਟੀਆਂ ਨਾ ਵੀ ਚਾਰਕ ਨਾਲ ਕਿਤੇ ਕਿੰਨੀ ਕੁ ਥਾਂ ਹੁੰਦੀ ਹੈ, ਬਸ ਇਹਨੂੰ ਤਰ ਕਰ ਦਿਓ। ਉਦਾਂ ਹੀ ਕੀਤੀ ਚੇਲਿਆਂ ਨੇ ਜੀ, ਚੇਲਿਆਂ ਨੇ ਭਰ ਭਰ ਬਾਲਟੀਆਂ ਤੇ ਘੱਟੋ ਘੱਟ ਉਹਦਾ ਖਾਤਾ ਜਿਹੜਾ ਸੀਗਾ ਜੀ ਗਿੱਲਾ ਕਰਤਾ। ਤਾਂ ਜਦੋਂ ਸਵੇਰੇ ਉਹ ਗੇੜਾ ਮਾਰਨ ਗਿਆ ਤੇ ਪਾਣੀ ਪਾਣੀ ਉੱਥੇ, ਤੇ ਬਾਬੇ ਦੀ ਹੋਰ ਜਾਜਾਕਾਰ ਹੋ ਗਈ ਕਿ ਬਾਬਾ ਤਾਂ ਸੱਚੀ ਕਰਨੀ ਵਾਲਾ, ਵੀ ਜਿਹਨੇ ਸੁੱਖਣਾ ਸੁੱਖੀ ਸੀ ਉਹਨੇ ਥਾਂ ਚ ਹੀ ਮੀਂਹ ਪਾਇਆ। ਉਹ ਇੱਕ ਹੋਰ ਜਿਮੀਦਾਰ ਆ ਗਿਆ, ਉਹਦੇ ਜਦ ਥੋੜਾ ਰਕਬਾ ਜ਼ਿਆਦਾ ਸੀ, ਉਹ ਕਹਿੰਦਾ ਬਾਬਾ ਜੀ ਮੈਂ 10,000 ਦਾ ਪ੍ਰਸ਼ਾਦ ਕਰਾਊਂ, ਮੇਰੇ ਵੀ ਮੀਂਹ ਪਵਾਓ। ਉਸ ਤੋਂ ਪਹਿਲਾਂ ਕਿ ਬਾਬਾ ਕੁਝ ਬੋਲਦਾ, ਇੱਕ ਵਿੱਚੋਂ ਚੇਲਾ ਬੋਲਿਆ, ਬਾਬਾ ਵਾਅਦਾ ਸੋਚ ਸਮਝ ਕਰੀ, ਆ ਚੇਲਿਆਂ ਦੇ ਖਰ ਬੱਦਲਾਂ ਦੀਆਂ ਤਰਾਤ ਦੀਆਂ ਖੱਲੀਆਂ ਨੀ ਹਾਲੇ ਸੂਤ ਆਈਆਂ, ਕਿਤੇ ਵਾਅਦਾ ਨਾ ਕਰ ਬੈਠੀ। ਇੱਦਾਂ ਦਾ ਕੰਮ ਅੱਜ ਕੱਲ ਚੱਲ ਰਿਹਾ ਜੀ ਸਾਡੀਆਂ ਇਲੈਕਸ਼ਨਾਂ ਦੇ ਵਿੱਚ। ਇਲੈਕਸ਼ਨ ਜਦੋਂ ਹੋਵੇ ਤੇ ਫਿਰ ਵਾਅਦਿਆਂ ਦਾ ਦੌਰ ਹੁੰਦਾ, ਵਾਅਦੇ ਤੇ ਵਾਅਦਾ ਹੋ ਰਿਹਾ ਤੇ ਸਾਨੂੰ ਇਹ ਲੱਗਦਾ ਕਿ ਫਲਾਨਾ ਬਾਬਾ ਜ਼ਿਆਦਾ ਕਰਨੀ ਵਾਲਾ, ਉਹ ਚਾਹੇ ਬਾਬਾ ਡੱਗ ਫੋੜ ਹੋਵੇ, ਚਾਹੇ ਬੀਬੀ ਬੋਨੀ ਕਰੋਨੀ ਹੋਵੇ, ਬੋਨੀ ਕਰੋਮਬੀ, ਤੇ ਚਾਹੇ ਫਿਰ NDP ਵਾਲੇ ਹੋਣ, ਵਾਅਦੇ ਆ ਪਰ ਕਰਨਾ ਕਿਹਨੇ ਕੀ ਆ, ਉਹ ਬਾਅਦ ਦੀਆਂ ਗੱਲਾਂ। ਹੁਣ ਬੀਬੀ ਬੋਨੀ ਕਰੋਮਬੀ ਜੀ ਕਹਿੰਦੇ ਵੀ 3100 ਹੋਰ ਨਵੇਂ ਡਾਕਟਰ, ਵੀ ਸਾਰਿਆਂ ਦੇ ਕੋਲ ਫੈਮਿਲੀ ਡਾਕਟਰ ਹੋਣਗੇ, ਉਹ ਡਾਕਟਰ ਲਿਆਉਣੇ ਕਿੱਥੋਂ ਆ। ਹੁਣ ਜਿਹੜੀਆਂ ਤੁਹਾਡੀਆਂ ਪਾਲਿਸੀਜ਼ ਨੇ, ਚਾਹੇ ਉਦੋਂ ਲਿਬਰਲ ਸਰਕਾਰ ਸੀ ਚਾਹੇ ਹੁਣ PC ਦੀ ਵੀ ਆ, ਵੀ ਜਿਹੜੇ ਬਹੁਤੇ ਡਾਕਟਰ ਜਿਹੜੇ ਨੇ ਉਹ ਜਿਹੜੇ ਇੱਥੋਂ ਦੇ ਪੜ੍ਹੇ ਵੀ, ਪਹਿਲੀ ਗੱਲ ਤਾਂ ਇੱਥੇ ਕੋਈ ਬਹੁਤੀ ਸੀਟ ਨਹੀਂ ਮਿਲਦੀ, ਜੇ ਕਿਤੇ ਮਿਲਦੀ ਵੀ ਆ ਤਾਂ ਜਾ ਕੇ ਅਮਰੀਕਾ 'ਚ ਕੰਮ ਕਰਨ ਦਾ। ਸੋ ਪਹਿਲਾਂ ਜਿਹੜੀਆਂ ਬੇਸਿਕ ਪਾਲਿਸੀ ਚੇਂਜ ਕਰਨੀਆਂ ਹੋਣਗੀਆਂ। ਸੋ ਜਿਹੜੇ ਈਵਨ ਦੋ ਜਿਹੜੇ ਡਾਕਟਰ ਬਾਕੀ ਦੇ ਬਾਹਰਲੇ ਮੁਲਕਾਂ ਤੋਂ ਜਿਹੜੇ ਉੱਥੇ ਕੰਮ ਕਰਦੇ ਇੱਥੇ ਆਉਂਦੇ ਨੇ, ਨਰਸਾਂ ਬਾਹਰੋਂ ਕੰਮ ਕਰਦੀਆਂ ਇੱਥੇ ਆਉਂਦੀਆਂ ਨੇ, ਚਲੋ ਹੁਣ ਕੋਵਿਡ ਦੇ ਵਿੱਚ ਉਹਨਾਂ ਦੀਆਂ ਸੇਵਾਵਾਂ ਲਈਆਂ ਹੀ ਆ ਨਾ। ਸੋ ਬਾਕੀ ਸਮੇਂ ਕਿਉਂ ਨਹੀਂ ਵਰਤੀਆਂ ਜਾ ਸਕਦੀਆਂ, ਉਹਨਾਂ ਪਾਲਿਸੀਜ਼ ਬਾਰੇ ਕੋਈ ਨਹੀਂ ਗੱਲ ਕਰਦਾ। ਸਿਰਫ ਵਾਅਦੇ ਉਹ ਕਰਨੇ ਜਿਹਨਾਂ ਨਾਲ ਛੇਤੀ ਕਿਤੇ ਆਮ ਲੋਕਾਂ ਨੂੰ ਭਰਮਾਇਆ ਜਾ ਸਕੇ। ਇੱਕ ਬੇਨਤੀ ਮੈਂ ਕਰਦਿਆਂ ਵੀ ਜਿਹੜੇ ਬੋਨੀ ਕਰੋਮਬੀ ਹੋਰਾਂ ਦੇ ਨਾਨ ਪੇਡ ਵਕੀਲਾਂ ਨੂੰ, ਵੀ ਜਿਹੜੀ ਆਹ ਆਡੀਓ ਦਾ ਜ਼ਿਕਰ ਚੱਲ ਰਿਹਾ ਸੀ ਵੀ ਗੱਲਬਾਤ ਕਰ ਕਰਾ ਕੇ ਉਹ 'ਤੇ ਬਿਆਨ ਵੀ ਉਹਨੂੰ ਦਵਾ ਦਿਓ, ਭਾਵੇਂ ਬੋਨੀ ਜੀ ਇਹੀ ਕਹਿ ਦੇਣ ਵੀ ਮੇਰੀ ਆਵਾਜ਼ ਹੀ ਨਹੀਂ, ਕੁਛ ਨਾ ਕੁਛ ਕਹਿਣ ਤਾਂ ਸਹੀ। ਬ੍ਰੈਂਪਟਨ ਵਾਲੇ ਜਿਹੜੇ ਨੇ ਜੀ ਉਹਨਾਂ ਸਾਰਿਆਂ ਨੇ ਗੱਲ ਕਹੀ ਆ, ਸਾਰੇ ਕਿਹੜੇ ਜਿਹੜੇ ਅਫੀਸ਼ੀਅਲ ਵੀ ਨੇ ਵੀ ਭਾਈ ਬੋਨੀ ਕਰੋਮਬੀ ਨੂੰ ਇਸ 'ਤੇ ਆਪਣਾ ਜਿਹੜਾ ਸਟੈਂਡ ਸਪਸ਼ਟ ਕਰਨਾ ਚਾਹੀਦਾ, ਜੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਉਹ ਮੇਰਾ ਸ਼ਹਿਰ ਨਹੀਂ ਤੇ ਮੈਨੂੰ ਉਹਦੀ ਕੇਅਰ ਨਹੀਂ, ਉਹ ਆਪਣੇ ਇਸ ਕਹੇ ਤੇ ਮੁਆਫੀ ਮੰਗਣ। ਤੇ ਜਿਹੜੇ ਵਕੀਲ ਬੋਨੀ ਹੋਰਾਂ ਤੋਂ ਬਗੈਰ ਹੀ ਸਫਾਈਆਂ ਦੇ ਰਹੇ ਆ, ਉਹ ਭਾਈ ਸਾਨੂੰ ਤੁਹਾਡੇ ਨਾਲ ਸਫਾਈਆਂ ਨਹੀਂ ਚਾਹੀਦੀਆਂ, ਉਹ ਬੀਬੀ ਤੋਂ ਕਹਾਓ ਵੀ ਉਹਨੇ ਗੱਲ ਕਹੀ ਆ ਕਿ ਨਹੀਂ ਕਹੀ, ਕਹੀ ਤੇ ਕਿਉਂ ਕਹੀ। ਤੇ ਜਦੋਂ ਕੱਲ੍ਹ ਨੂੰ ਉਹ ਪ੍ਰੀਮੀਅਰ ਬਣ ਜਾਂਦੇ ਨੇ ਤੇ ਫਿਰ ਉਹਨਾਂ ਦਾ ਰਵੱਈਆ ਕੀ ਹੋਵੇਗਾ। ਅਸੀਂ ਬਹੁਤਾ ਕਿਉਂਕਿ ਗੱਲਾਂ ਹੋਰ ਬਹੁਤ ਨੇ, ਐਵੇਂ ਬਗੈਰ ਗੱਲੋਂ ਇਸ ਗੱਲ ਨੂੰ ਹੋਰ ਖਿੱਚਣਾ ਨਹੀਂ ਚਾਹੁੰਦੇ। ਪਰ ਫਿਰ ਜਦੋਂ ਆ ਕੇ ਉਹ ਜਿਹੜੇ ਇਹ ਗੱਲ ਨੂੰ ਉਜਾਗਰ ਕਰਨ ਵਾਲੇ ਨੇ, ਜਿਹੜੇ ਕੰਸਰਨਡ ਨੇ, ਜਦੋਂ ਉਹਨਾਂ ਨੂੰ ਝੂਠਾ ਕਹਿਣ ਲੱਗ ਪੈਂਦੇ ਆ ਤੇ ਫਿਰ ਭਾਈ ਬੋਲਣਾ ਪੈਂਦਾ। ਖੈਰ 416-627-1778 ਸਟੂਡੀਓ ਦਾ ਫੋਨ ਨੰਬਰ ਹੈ ਜੇ ਤੁਸੀਂ ਕੋਈ ਗੱਲਬਾਤ ਅੱਜ ਦੇ ਇਸ ਪ੍ਰੋਗਰਾਮ 'ਚ ਕਰਨੀ ਹੋਈ। ਆਰਥਿਕਤਾ ਨੂੰ ਵਧਾਉਣ ਅਤੇ ਅੰਦਰੂਨੀ ਵਪਾਰ ਰੁਕਾਵਟਾਂ ਨੂੰ ਤੋੜਨ ਅਤੇ ਨਿਰਯਾਤ ਰਣਨੀਤੀ ਦੇ ਉੱਪਰ ਜਿਹੜੀ ਹੈ ਚਰਚਾ ਹੋਣ ਦੀ ਸੰਭਾਵਨਾ ਬਣੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹੋਰਾਂ ਵੱਲੋਂ ਕੈਨੇਡਾ ਵਿਰੁੱਧ ਆਪਣੇ ਧਮਕੀ ਭਰੇ ਟੈਰਿਫ ਨੂੰ 1 ਮਹੀਨੇ ਲਈ ਰੋਕਣ ਦੇ ਕੁਝ ਦਿਨਾਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਵੱਲੋਂ ਸ਼ੁੱਕਰਵਾਰ ਨੂੰ ਟੋਰਾਂਟੋ ਵਿਚ ਕੈਨੇਡਾ ਅਮਰੀਕਾ ਆਰਥਿਕ ਸੰਮੇਲਨ ਦੀ ਮੇਜ਼ਬਾਨੀ ਦੀ ਯੋਜਨਾ ਹੈ। ਪ੍ਰਧਾਨ ਮੰਤਰੀ ਦਫ਼ਤਰ ਦਾ ਕਹਿਣਾ ਹੈ ਕਿ ਇਹ ਸਮਾਗਮ ਕੈਨੇਡੀਅਨ ਵਪਾਰ ਅਤੇ ਕਾਰੋਬਾਰੀ ਆਗੂਆਂ ਦੇ ਨਾਲ ਨਾਲ ਸੰਗਠਿਤ ਮਜ਼ਦੂਰਾਂ ਨੂੰ ਇਕੱਠਾ ਕਰਕੇ ਤਾਂ ਜੋ ਆਰਥਿਕਤਾ ਨੂੰ ਵਧਾਉਣ, ਅੰਦਰੂਨੀ ਵਪਾਰ ਰੁਕਾਵਟਾਂ ਨੂੰ ਤੋੜਨ ਅਤੇ ਨਿਰਯਾਤ ਨੂੰ ਵਿਭਿੰਨ ਬਣਾਉਣ ਦੇ ਲਈ ਰਣਨੀਤੀਆਂ ਤੇ ਚਰਚਾ ਕੀਤੀ ਜਾ ਸਕੇ। ਔਰ ਇਹਦੇ ਵਿਚ ਕੈਨੇਡਾ ਅਮਰੀਕਾ ਸਬੰਧਾਂ ਬਾਰੇ ਕੌਂਸਲ ਦੇ ਮੈਂਬਰ ਵੀ ਸ਼ਾਮਲ ਹੋਣਗੇ। ਜੋ ਕਿ ਟਰੂਡੋ ਨੂੰ ਦੁਵੱਲੇ ਸਬੰਧਾਂ ਅਤੇ ਟਰੰਪ ਦੇ ਟੈਰਿਫ ਧਮਕੀ ਦੇ ਉੱਤੇ ਸਲਾਹ ਦੇਣਗੇ। ਟਰੰਪ ਨੇ ਸ਼ਨੀਵਾਰ ਨੂੰ ਕੈਨੇਡਾ ਵਿਰੁੱਧ 25% ਟੈਰਿਫ ਲਾਉਣ ਦੀ ਇੱਕ ਕਾਰਗੁਜ਼ਾਰੀ ਹੁਕਮ ਤੇ ਦਸਤਖਤ ਕੀਤੇ ਸਨ ਔਰ ਕੈਨੇਡਾ ਦੇ ਜਵਾਬੀ ਪੈਕੇਜ ਵੀ ਤਿਆਰ ਕੀਤਾ ਸੀ, ਪਰ ਫਿਰ ਟਰੰਪ ਅਤੇ ਟਰੂਡੋ ਵਿਚਕਾਰ ਸੋਮਵਾਰ ਇੱਕ ਫੋਨ ਦੇ ਉਪਰ ਗੱਲਬਾਤ ਤੋਂ ਬਾਅਦ ਜੋ ਕੁਝ ਡਰਾਮਾ ਹੋਇਆ, ਸੋ ਫਿਲਹਾਲ ਉਹਦੇ ਉੱਤੇ ਰੋਕ ਲੱਗ ਗਈ ਹੈ। ਮਾਹਰਾਂ ਨੇ ਚਿੰਤਾਵਾਂ ਜ਼ਾਹਰ ਕੀਤੀਆਂ ਨੇ ਕਿ ਵਪਾਰ ਨਿਸ਼ਚਿਤ ਕੈਨੇਡਾ ਨੂੰ ਅਮਰੀਕਾ ਨਾਲੋਂ ਨਿਵੇਸ਼ ਦੇ ਲਈ ਘੱਟ ਪਸੰਦੀਦਾ ਸਥਾਨ ਬਣਾ ਦੇਵੇਗੀ। ਹੁਣ ਕੱਲ ਇਸ ਮਾਮਲੇ ਦੇ ਉਪਰ ਮੈਂ ਮਾਰਕ ਕਾਰਨੀ ਹੋਰਾਂ ਦੇ ਬਿਆਨ ਸੁਣ ਰਿਹਾ ਸੀ। ਸੋ ਜੋ ਕੁਝ ਪਿਛਲੇ ਦਿਨਾਂ ਦੇ ਵਿਚ ਵਾਪਰਿਆ ਉਹਦੇ ਵਿਚੋਂ ਕੈਨੇਡਾ ਦੇ ਲਈ ਕਾਫ਼ੀ ਕੁਛ ਜਿਹੜਾ ਜੀ ਉਹ ਪਾਜ਼ਿਟਿਵ ਨਿਕਲਣ ਦੀ ਵੀ ਸੰਭਾਵਨਾ। ਕੈਨੇਡਾ ਜਿਹੜਾ ਜੀ ਉਹ ਸ਼ਰਤੀ ਆ ਇਹ ਸੋਚਣ ਲੱਗ ਪਿਆ ਵੀ ਹੋਰ ਕਿਹੜੇ ਕਿਹੜੀਆਂ ਨੇਸ਼ਨਜ਼ ਨੇ ਜਿਨ੍ਹਾਂ ਦੇ ਨਾਲ ਸਾਡਾ ਵਪਾਰ ਹੋ ਸਕਦਾ, ਹੋਰ ਕਿਹੜੇ ਕਿਹੜੇ ਤਰੀਕਾਕਾਰ ਨੇ ਵੀ ਅਸੀਂ ਇੱਥੇ ਆਪਣੀ ਇੰਡਸਟਰੀ ਵਧਾ ਸਕੀਏ, ਜਿਹੜਾ ਆਪਣਾ ਸਮਾਨ ਉੱਥੇ ਵੇਚ ਸਕੀਏ। ਪਰ ਇੱਕ ਗੱਲ ਜਿਹੜੀ ਹੈ ਜੀ, ਉਸ ਤੇ ਥੋੜਾ ਜਿਹਾ ਇੱਕ ਸੰਕੇਤ ਅੱਜ ਡੱਗ ਫੋਰਡ ਹੋਰਾਂ ਨੇ ਵੀ ਦਿੱਤਾ ਕਿ ਜਿਹੜੀ ਫ੍ਰੀ ਟ੍ਰੇਡ ਦੀ ਗੱਲ ਕਰਦੇ ਹਾਂ ਵੀ ਅਮਰੀਕਾ ਦੇ ਨਾਲ ਫ੍ਰੀ ਟ੍ਰੇਡ ਦਾ ਸਮਝੌਤਾ ਸੀ, ਭਾਵੇਂ ਕਿ ਹੁਣ ਉਹ ਸਮਝੌਤੇ ਨੂੰ ਕਾਫ਼ੀ ਵੱਡਾ ਧੱਕਾ ਲੱਗਾ ਟਰੰਪ ਹੋਰਾਂ ਦੇ ਇਸ ਐਕਸ਼ਨ ਦੇ ਨਾਲ, ਪਰ ਜਿਹੜੇ ਸਾਡੇ ਆਪਣੇ ਪ੍ਰੋਵਿੰਸਿਸ ਨੇ, ਜੇ ਸਾਡੇ ਆਪਣੇ ਪ੍ਰੋਵਿੰਸਿਸ ਆਪਸ ਵਿੱਚ ਫ੍ਰੀ ਟ੍ਰੇਡ ਦੇ ਸਮਝੌਤੇ ਤੇ ਆ ਜਾਂਦੇ ਨੇ ਤਾਂ ਸਾਨੂੰ ਬਹੁਤਾ ਸਮਾਨ ਜਿਹੜਾ ਜੀ ਉਹ ਬਾਹਰ ਵੇਚਣ ਦੇ ਲਈ ਜਵਕ ਤੇ ਨਹੀਂ ਫਿਰਨਾ ਪਵੇਗਾ। ਸਾਡੇ ਆਪਣੇ ਸੂਬਿਆਂ ਦੇ ਵਿੱਚ ਫ੍ਰੀ ਟ੍ਰੇਡ ਹੋਣਾ ਚਾਹੀਦਾ। ਤੁਹਾਨੂੰ ਹੈਰਾਨੀ ਹੋਵੇਗੀ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜੀ, ਸੋ ਜੇ ਅੰਟੈਰੀਓ ਦੇ ਵਿੱਚੋਂ ਪਹਿਲਾਂ ਅਮਰੀਕਾ ਵਾਲੇ ਪਾਸੇ ਨੂੰ ਜਾਂਦੀਆਂ ਨੇ, ਉੱਥੋਂ ਫਿਰ ਘੁੰਮ ਘੁਮਾ ਕੇ ਤੇ ਬਾਕੀ ਹੋਰ ਦੇ ਸੂਬਿਆਂ 'ਚ ਪਹੁੰਚਦੀਆਂ ਨੇ। ਸਾਡੇ ਜਿਹੜੇ ਟਰੱਕਰਸ ਨੇ ਉਹ ਕਈ ਵਾਰੀ ਜੇ ਉਹਨਾਂ ਨੇ BCL ਜਾਂ ਦੂਜੇ ਪਾਸੇ ਜਾਣਾ ਹੋਵੇ ਤੇ ਉਹ ਵਾਇਆ ਅਮਰੀਕਾ ਜਾਂਦੇ ਨੇ, ਕਿਉਂਕਿ ਸਾਡੇ ਜਿਹੜੇ ਪ੍ਰੋਵਿੰਸਿਸ ਦੇ ਰੂਲ ਨੇ ਉਹ ਵੀ ਇਕਸਾਰ ਨਹੀਂ ਨੇ। ਸਾਡੇ ਕੈਨੇਡੀਅਨ ਪ੍ਰੋਵਿੰਸਿਸ ਨੂੰ ਆਪਸ ਵਿੱਚ ਇਕੱਠੇ ਬਹਿਣਾ ਹੋਵੇਗਾ ਤੇ ਇੱਕ ਐਗਰੀਮੈਂਟ ਤੇ ਆਉਣਾ ਹੋਵੇਗਾ ਤਾਂ ਕਿ ਉਹ ਇੱਕ ਦੂਜੇ ਸੂਬੇ ਨੂੰ ਸਿੱਧੀ ਸਪਲਾਈ ਦੇ ਸਕਣ। ਸੋ ਜੇ ਅਸੀਂ ਆਪਣਾ ਫ੍ਰੀ ਟ੍ਰੇਡ ਜਿਹੜਾ ਨਾ ਵਿਦਨ ਕੈਨੇਡਾ ਹੀ ਕਰ ਲਈਏ ਤੇ ਉਹਦੇ ਨਾਲ ਸਾਡੀ ਜਿਹੜੀ ਗਰੋਥ ਆ ਉਸ ਦੇ ਕਾਫ਼ੀ ਵਧਣ ਦੀ ਸੰਭਾਵਨਾ ਹੈ। ਔਰ ਅੱਜ ਡੱਗ ਫੋਰਡ ਨੇ ਵੀ ਇਹੀ ਗੱਲ ਕੀਤੀ ਹੈ ਔਰ ਇਹੀ ਗੱਲ ਜਿਹੜੇ ਸੀਗੇ ਉਹ ਜਿਹੜੇ ਬਾਕੀ ਦੇ ਹੋਰ ਸੂਬੇ ਨੇ ਉਹਨਾਂ ਤੋਂ ਵੀ ਸੁਣਨ ਨੂੰ ਮਿਲਣੀ ਚਾਹੀਦੀ ਹੈ ਔਰ ਸਾਡੀ ਜਿਹੜੀ ਫੈਡਰਲ ਸਰਕਾਰ ਆ ਉਸ ਨੂੰ ਵੀ ਇਹਦੇ ਵਿੱਚ ਇੰਟਰਵੀਨ ਕਰਕੇ ਇਹਨਾਂ ਸੂਬਿਆਂ ਦੇ ਆਪਸੀ ਰਿਸ਼ਤੇ ਤੇ ਆਪਸੀ ਵਪਾਰ ਨੂੰ ਵਧਾਉਣ ਵੱਲ ਗੱਲ ਤੋਰਨੀ ਚਾਹੀਦੀ ਹੈ। ਔਰ ਇਹ ਸਾਰਾ ਕੁਝ ਹੋ ਜਾਣਾ, ਗਲੋਬਲ ਮੇਲ ਦੇ ਵਿੱਚ ਇੱਕ ਰਿਪੋਰਟ ਛਪੀ ਆ ਚੀਨ ਦੇ ਹਵਾਲੇ ਦੇ ਨਾਲ ਕਿ ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹ ਕੈਨੇਡਾ ਦੇ ਨਾਲ ਵਪਾਰ ਨੂੰ ਜਾਂ ਫਿਰ ਦੁਵੱਲੇ ਵਪਾਰ ਨੂੰ ਹੋਰ ਸੁਖਾਲਾ ਬਣਾਉਣ ਦੇ ਇਛੁੱਕ ਨੇ ਔਰ ਜੇਕਰ ਨੂੰ ਜਿਹੜੀਆਂ ਇਹ ਜਿੰਨੀਆਂ ਸੰਭਾਵਨਾਵਾਂ ਨੇ ਉਹਨਾਂ ਸੰਭਾਵਨਾ ਦੇ ਉੱਪਰ ਸਾਰਥਕ ਰੂਪ ਦੇ ਵਿੱਚ ਕੰਮ ਅੱਗੇ ਵਧਦਾ ਸੋ ਇਹਦਾ ਜਿਹੜਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਕਾਫ਼ੀ ਵੱਡਾ ਪਰਿਵਰਤਨ ਦੇਖਣ ਨੂੰ ਮਿਲੇਗਾ। ਦੂਜੇ ਪਾਸੇ ਖ਼ਬਰ ਆ ਜੀ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਹੋਰਾਂ ਵੱਲੋਂ ਗੈਰ ਕਾਨੂੰਨੀ ਇਮੀਗ੍ਰੈਂਟਸ ਤੇ ਸਖ਼ਤੀ ਤੋਂ ਬਾਅਦ ਅਮਰੀਕਾ ਕੈਨੇਡਾ ਸਰਹੱਦ ਤੇ ਹਲਚਲ ਵਧ ਗਈ ਹੈ। ਬੀਤੇ ਕੁਝ ਦਿਨਾਂ ਤੋਂ ਅਜਿਹੀਆਂ ਹੀ 3 ਘਟਨਾਵਾਂ ਵਾਪਰੀਆਂ ਜਿਹਦੇ ਵਿਚ ਇਕ ਵਿਅਕਤੀ ਦੀ ਮੌਤ ਵੀ ਹੋਈ ਆ। ਪੁਲਿਸ ਵੱਲੋਂ 15 ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਜਿਨ੍ਹਾਂ ਦੇ ਵਿਚ 5 ਬੱਚੇ ਵੀ ਸ਼ਾਮਲ ਨੇ। ਪਹਿਲੀ ਘਟਨਾ ਜਿਹੜੀ ਹੈ ਜੀ ਉਹ ਦੱਖਣੀ ਅਲਬਰਟਾ ਦੇ ਵਿਚ ਮੰਗਲਵਾਰ ਨੂੰ ਵਾਪਰੀ। ਬਾਰਡਰ ਕ੍ਰਾਸਿੰਗ ਤੇ ਸੰਯੁਕਤ ਰਾਜ ਤੋਂ ਕੈਨੇਡਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਦੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਸਹਾਇਕ ਕਮਿਸ਼ਨਰ ਲੀਜ਼ਾ ਮੋਲੈਂਡ ਨੇ ਇਹ ਗੱਲ ਦੱਸੀ ਆ ਕਿ ਜਦੋਂ ਉਹ ਸਵੇਰੇ 8:15 ਉਥੇ ਪਹੁੰਚੇ ਨੇ ਔਰ ਉਸ ਵਿਅਕਤੀ ਨੂੰ ਸਰਹੱਦੀ ਕ੍ਰਾਸਿੰਗ ਤੇ ਸੈਕੰਡਰੀ ਨਿਰੀਖਣ ਦੇ ਲਈ ਭੇਜਿਆ ਗਿਆ ਸੀ, ਪਰ ਪੁਲਿਸ ਦਾ ਕਹਿਣਾ ਹੈ ਕਿ ਉਹ ਨਿਰੀਖਣ ਦੇ ਲਈ ਰੁਕੇ ਬਿਨਾਂ ਆਪਣੀ ਗੱਡੀ ਨਾਰਥ ਵਾਲੇ ਪਾਸੇ ਨੂੰ ਭਾਵ ਕਿ ਕੈਨੇਡਾ ਪਾਸੇ ਨੂੰ ਚਲਾ ਕੇ ਭੱਜ ਗਿਆ ਔਰ ਬਾਰਡਰ ਅਧਿਕਾਰੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਜਿਨ੍ਹਾਂ ਨੂੰ ਕਿ ਕੌਂਸ ਤੋਂ ਤਕਰੀਬਨ 80 ਕਿਲੋਮੀਟਰ ਦੂਰ ਰੇਮੰਡ ਅਲਟਾ ਦੇ ਨੇੜੇ ਉਨ੍ਹਾਂ ਦਾ ਵਾਹਨ ਜਿਹੜਾ ਸੀ ਉਹ ਲੱਭ ਗਿਆ ਔਰ ਪੁਲਿਸ ਨੇ ਰੇਮੰਡ ਤੋਂ ਲੈਥਬ੍ਰਿਜ ਅਲਟਾ ਤੱਕ ਉਸ ਵਿਅਕਤੀ ਦਾ ਪਿੱਛਾ ਕੀਤਾ। ਅਖੀਰ ਦੇ ਵਿਚ ਮਿਲਕ ਰਿਵਰ ਅਲਟਾ ਦੇ ਨੇੜੇ ਇਕ ਟਾਇਰ ਡਿਫਲੇਸ਼ਨ ਡਿਵਾਈਸ ਤੈਨਾਤ ਕੀਤੀ ਗਈ ਜੋ ਕਿ ਰੇਮੰਡ ਤੋਂ ਲਗਭਗ 60 ਕਿਲੋਮੀਟਰ ਦੂਰ ਹੈ ਔਰ ਜਿਹਦੇ ਨਾਲ ਉਹਦੀ ਗੱਡੀ ਰੁਕ ਗਈ ਔਰ ਜਦੋਂ ਉਹ ਆਦਮੀ ਪੈਦਲ ਹੀ ਘਟਨਾ ਸਥਾਨ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪੁਲਿਸ ਨੇ ਉਸਦਾ ਪਿੱਛਾ ਕੀਤਾ ਅੱਗੇ ਜਾ ਕੇ ਪੁਲਿਸ ਨੇ ਉਸਨੂੰ ਜ਼ਖਮੀ ਹਾਲਤ ਦੇ ਵਿਚ ਪਾਇਆ ਔਰ ਲੱਗ ਰਿਹਾ ਸੀ ਕਿ ਉਹਨੇ ਕਿਸੇ ਹਥਿਆਰ ਦੇ ਨਾਲ ਆਪਣੇ ਆਪ ਨੂੰ ਜ਼ਖਮੀ ਕੀਤਾ ਔਰ ਮੌਕੇ ਤੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੂਜੀ ਘਟਨਾ ਜਿਹੜੀ ਜੀ ਉੱਥੇ ਵਾਪਰੀ ਕਿ ਜਦੋਂ ਸਹਾਇਕ ਕਮਿਸ਼ਨਰ ਮੋਰਲੈਂਡ ਨੇ ਇਕ ਦਿਨ ਪਹਿਲਾਂ 4 ਬਾਲਕ ਅਤੇ 5 ਬੱਚੇ ਜਿਹੜੇ ਸਨ ਸਵੇਰੇ ਤਕਰੀਬਨ 6:15 ਦੇ ਲੱਗ ਛਗੇ ਇਦਾਂ ਬਾਰਡਰ ਕਰਾਸ ਕਰਦੇ ਜਿਹੜੇ ਸੀ ਉਹ ਫੜੇ ਸਨ। ਹੁਣ ਕੀ ਆ ਕਿ ਕੁਝ ਸਮਾਂ ਪਹਿਲਾਂ ਸੀ ਕਿ ਜਦੋਂ ਇੱਥੇ ਸਖ਼ਤੀ ਹੋਈ ਇਮੀਗ੍ਰੇਸ਼ਨ ਦੇ ਵਿਚ ਕੈਨੇਡੀਅਨ ਸਰਕਾਰ ਨੇ ਸਖ਼ਤੀ ਕੀਤੀ ਹੈ ਤੇ ਬਹੁਤ ਸਾਰੇ ਲੋਕ ਜਿਹੜੇ ਆ ਜੀ ਉਹ ਬਾਰਡਰ ਟੱਪ ਟੱਪ ਕੇ ਉਧਰ ਨੂੰ ਜਾਣ ਲੱਗ ਪਏ ਸੀ। ਮੈਂ ਅੱਗੇ ਵੀ ਉਦੋਂ ਜ਼ਿਕਰ ਕੀਤਾ ਸੀ 2 ਮਹੀਨੇ ਪਹਿਲਾਂ ਦੀ ਗੱਲ ਆ ਕਿ ਇਕ ਬੰਦਾ ਆਇਆ ਉਹ ਗਾਂ ਦੀ ਗਾਂ ਸਾਡਾ ਜਾਣਕਾਰ ਹੈ ਤੇ ਉਹ ਆਪ ਇੱਥੇ ਕੱਚਾ ਕਹਿ ਲਓ ਮੋਨਟਰੀਅਲ ਰਹਿੰਦਾ। ਉਹ ਪਤਾ ਲੱਗਾ ਕਿ ਉਹ ਬੰਦਾ ਜਿਹੜਾ ਜੀ ਉਹ ਬਾਰਡਰ ਲੰਘਾਉਂਦਾ। ਮੈਂ ਕਿਹਾ ਬਾਤ ਹੈ, ਦੇਖੋ ਬੰਦਿਆਂ ਦੀਆਂ ਜ਼ਰੂਰਤਾਂ ਦੇਖੋ। ਤੇ ਹੁਣ ਉਧਰਲੇ ਪਾਸੇ ਜਿਹੜਾ ਜੀ ਉਹ ਸਖ਼ਤੀ ਹੋਈ ਆ ਤੇ ਹੁਣ ਲੋਕਾਂ ਨੇ ਇਧਰ ਨੂੰ ਮੋੜੇ ਪਾ ਲੈਣੇ ਜੀ। ਹੁਣ ਜਿਹੜੇ ਬਾਰਡਰ ਦੇ ਉੱਪਰ ਸਖ਼ਤੀਆਂ ਦੀ ਗੱਲ ਚੱਲੀ ਆ, ਹੁਣ ਫੈਂਟਨਾਈਲ ਜਿਹੜੀ ਹੈ ਜੀ ਉਹ ਤੱਕ ਬਹਾਨਾ ਬਣਾਇਆ ਵੀ ਨਾ ਮਾਤਰ ਕਾਲਾ ਕੰਮ ਸੀ। ਬੰਦੇ ਜਿਹੜੇ ਆ ਜੀ ਉਧਰੋਂ ਉਧਰੋਂ ਲੰਘਦੇ ਪਹਿਲੀਆਂ ਦੇ ਵਿਚ ਤਾਂ ਕਹਿ ਲਓ ਵੀ ਜਿਹੜੇ ਇਲਾਕੇ ਖਾਸ ਕਰਕੇ ਜੇ ਬੀਸੀ ਦਾ ਕਹਿ ਲਓ ਜਾਂ ਅਲਬਰਟਾ ਦਾ ਕਹਿ ਲਓ ਲੋਕੀ ਟਰੈਕਟਰ ਦੇ ਮਰਗਾੜ ਤੇ ਬਹਿ ਕੇ ਚੱਲ ਜਾਂਦੇ ਹੁੰਦੇ ਉਧਰਲੇ ਪਾਸੇ ਨੂੰ ਤੇ ਮੁੜ ਕੇ ਉਧਰੋਂ ਇੱਕ ਟਰੈਕਟਰ ਆਇਆ ਉੱਥੇ ਬਹਿ ਕੇ ਪਰਲੇ ਪਾਸੇ ਨੂੰ ਤੁਰ ਪੈਣਾ। ਲੋਕ ਈਜ਼ੀਲੀ ਵਾਕ ਕਰ ਜਾਂਦੇ ਹੁੰਦੇ ਸੀ ਜਦੋਂ ਉਹਦੇ ਵਾਸਤੇ ਜਿਹੜੇ ਹੈਲੀਕਾਪਟਰ ਹੁਣ ਲੱਗਣਗੇ। ਦੋਹਾਂ ਹੀ ਮੁਲਕਾਂ ਨੂੰ ਫਾਇਦਾ ਬਾਰਡਰ ਦੇ ਉੱਪਰ ਸਖ਼ਤੀ ਦਾ। ਇੱਕ ਜਦੋਂ ਬਾਰਡਰ ਦੇ ਉੱਪਰ ਸਖ਼ਤੀ ਦੀ ਗੱਲ ਕਰਦੇ ਆ ਤੇ ਫਿਰ ਭਾਈ ਤੁਸੀਂ ਇੱਕ ਦੂਜੇ ਦੇ ਮੁਲਕ ਦੀ ਪ੍ਰਭੂਸੱਤਾ ਮੰਨਦੇ ਹੋ ਤੇ ਦੂਜੇ ਪਾਸੇ ਜਿਹੜੇ ਆ ਉਹ ਕਮਲੇ ਜਿਹੇ ਬਿਆਨ ਟਰੰਪ ਵੱਲੋਂ ਇਹ ਵੀ ਦਿੱਤੇ ਜਾ ਰਹੇ ਆ ਵੀ ਕੈਨੇਡਾ ਨੂੰ ਸਾਡੇ ਨਾਲ ਰਲਣਾ ਹੀ ਪੈਣਾ। ਭਾਈ ਤੁਸੀਂ ਆਪਣਾ ਆਪ ਸਾਂਭ ਲਓ। ਹੁਣ ਜਿਹੜੇ ਕਿ ਉੱਥੇ ਇੱਕ ਹਾਲਾਤ ਬਣੇ ਨੇ ਕਿ ਐਲਨ ਮਸਕ ਹੋ ਰਹੀ ਜਿਸ ਢੰਗ ਦੇ ਨਾਲ ਸਰਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਸ ਤੋਂ ਡੈਮੋਕਰੈਟਸ ਹੀ ਨਹੀਂ ਰਿਪਬਲਿਕਨ ਵੀ ਜਿਹੜੇ ਨੇ ਜੀ ਉਹ ਦੁਖੀ ਹੋਣ ਲੱਗ ਪਏ ਨੇ। ਇੱਕ ਤਾਨਾਸ਼ਾਹੀ ਵਤੀਰਾ ਜਿਹੜਾ ਜੀ ਉਹ ਅਪਣਾਇਆ ਜਾ ਰਿਹਾ ਔਰ ਜਿਹੜੇ ਫੈਡਰਲ ਅਧਿਕਾਰੀ ਨੇ ਵੱਡੀ ਗਿਣਤੀ ਦੇ ਵਿਚ ਉਹਨਾਂ ਨੂੰ ਕਹਿੰਦੇ ਚਿੱਠੀਆਂ ਭੇਜ ਦਿੱਤੀਆਂ ਗਈਆਂ ਨੇ ਕਿ ਤੁਸੀਂ ਆਪਣੇ ਆਪ ਵਲੰਟੀਅਰਲੀ ਆਪਣੀਆਂ ਜੌਬਾਂ ਛੱਡ ਜਾਓ, ਤੁਹਾਨੂੰ ਮੋਰਲੀ 8 ਮਹੀਨੇ ਦੀ ਤਨਖਾਹ ਦੇ ਕੇ ਫਾਰਗ ਕਰ ਦਿੱਤਾ ਜਾਊਗਾ। ਤੇ ਹੁਣ ਉਹ ਇਹ ਵੀ ਸੋਚਦੇ ਹੋਣੇ ਵੀ ਉਹ ਕਿਹੜੀ ਚੰਦਰੀ ਘੜੀ ਸੀ ਜਦੋਂ ਅਸੀਂ ਇਹਨਾਂ ਨੂੰ ਵੋਟਾਂ ਪਾਤੀਆਂ। ਹੁਣ ਆਪਾਂ ਇੱਕ AI ਨੂੰ ਲੈ ਕੇ ਇੱਕ ਬਹੁਤ ਥੋੜਾ ਜਿਹਾ ਤਬਕਾ ਜਿਹੜਾ ਜੀ ਇਹ ਕਹਿੰਦਾ ਹੁੰਦਾ ਸੀ ਕਿ ਭਾਈ ਜਦੋਂ ਆਰਟੀਫਿਸ਼ਲ ਇੰਟੈਲੀਜੈਂਸ ਜਿਹੜੀ ਹੈ ਜੀ ਪੂਰੇ ਜ਼ੋਰਾਂ ਤੇ ਆ ਗਈ ਤੇ ਇਸ ਦੇ ਨਾਲ ਇਨਸਾਨੀ ਨੌਕਰੀਆਂ ਨੂੰ ਬੜਾ ਵੱਡਾ ਨੁਕਸਾਨ ਹੋਣਾ, ਪਰ ਆਪਾਂ ਉਸ ਦੀ ਵਕਾਲਤ ਕਰ ਦਿੰਦੇ ਕਿ ਨਹੀਂ ਇਹਦਾ ਕੋਈ ਫਰਕ ਨਹੀਂ ਪੈਣਾ। ਪਰੰਤੂ ਜਿਹੜੇ ਉਹ ਡਿਵੈਲਪਰ ਨੇ ਜਿੱਦਾਂ ਐਲਨ ਮਸਕ ਵਰਗੇ ਜਿਹੜੇ ਉਹ ਵਪਾਰੀ ਉੱਪਰ ਬੈਠੇ ਨੇ ਇਸ ਤੋਂ ਉਹਨਾਂ ਦਾ ਮਨਸ਼ਾ ਕੀ ਆ ਉਹ ਜ਼ਾਹਰ ਹੁੰਦਾ ਵੀ ਅਸੀਂ ਥੋੜੇ ਬੰਦਿਆਂ ਤੋਂ ਕੰਮ ਕਰਾਉਣਾ, ਤੁਹਾਨੂੰ ਹੁਣ ਲੋੜ ਨਹੀਂ ਤੁਹਾਡੀ। ਭਾਈ 2 ਮਿਲੀਅਨ ਪਲੱਸ ਜਿਹੜੇ ਫੈਡਰਲ ਅਧਿਕਾਰੀ ਨੇ ਉਹਨਾਂ ਨੂੰ ਕਹਿੰਦੇ ਚਿੱਠੀਆਂ ਚੱਲ ਗਈਆਂ ਵੀ ਤੁਸੀਂ ਆਪਣੇ ਆਪ ਜੌਬ ਛੱਡ ਜਾਓ। ਉਹਨਾਂ ਨੇ ਫਿਰ ਆਪਣੇ ਵਕੀਲਾਂ ਨਾਲ ਸਲਾਹ ਕੀਤੀ ਹੈ, ਵਕੀਲ ਕਹਿੰਦੇ ਵੀ ਨਹੀਂ ਤੁਹਾਨੂੰ ਜੌਬ ਛੱਡਣ ਦੀ ਕੋਈ ਲੋੜ ਨਹੀਂ। ਕਹਿੰਦੇ ਕਿ ਇੱਕ ਵੱਡਾ ਕੜਮਾਸ ਜਿਹੜਾ ਜੀ ਇਸ ਵਿਸ਼ੇ ਦੇ ਉੱਪਰ ਉੱਥੇ ਪੈ ਰਿਹਾ। ਜਿਹੜੇ ਮੈਕਸੀਕਨ ਨੇ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਵੱਡੀ ਗਿਣਤੀ ਦੇ ਵਿਚ ਉੱਥੇ ਮੁਜ਼ਾਹਰੇ ਜਿਹੜੇ ਨੇ ਜੀ ਉਹ ਵੀ ਸ਼ੁਰੂ ਹੋ ਗਏ ਨੇ। ਹੁਣ ਉਧਰੋਂ ਕਹਿ ਲਓ ਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਹੋਰੀ ਆਏ ਸੀ ਤੇ ਉੱਥੇ ਮੂੰਹ ਚੁੱਕ ਕੇ ਕਹਿ ਦਿੱਤਾ ਜੀ ਕਿ ਜਿਹੜਾ ਗਾਜ਼ਾ ਪੱਟੀ ਆ ਜਿਹਦਾ ਕਰਕੇ ਤੁਸੀਂ ਲੜਨ ਡਏ ਹੋ ਇਹ ਅਸੀਂ ਅਮਰੀਕਾ ਵਾਲਿਆਂ ਖਰੀਦ ਲੈਣਾ, ਉੱਥੇ ਜਗ੍ਹਾ ਬਹੁਤ ਸੋਹਣੀ ਹੈ, ਉੱਥੇ ਅਸੀਂ ਵਪਾਰ ਡਿਵੈਲਪ ਕਰਾਂਗੇ। ਤੇ ਹੁਣ ਜਿਹੜੇ ਉੱਥੇ ਵਾਲੇ ਆਲੇ ਦੁਆਲੇ ਵਾਲੇ ਉਹ ਕਹਿੰਦੇ ਵੀ ਤੁਹਾਡੀ ਭੂਆ ਦਾ ਰਾਜ ਆ ਇੱਥੇ ਆਪਣੇ ਕਿ ਦੇਖੋ। ਸੋ ਗੱਲ ਕੀ ਕਿ ਹਰ ਚੀਜ਼ ਨੂੰ ਕਹਿ ਲਓ ਵੀ ਜਿਹੜੀ ਚੀਜ਼ ਚੰਗੀ ਲੱਗਦੀ ਜਿਹੜੀ ਕੋਈ ਪ੍ਰੋਸਪਰਸ ਹੈ, ਜੇ ਮੰਨ ਲਓ ਕਿਤੇ ਗੁਆਂਢੀਆਂ ਦਾ ਘਰ ਚੰਗਾ ਲੱਗਦਾ ਤੇ ਆਪਾਂ ਹੁਣ ਇਹ ਕਹੀਏ ਵੀ ਨਹੀਂ ਯਾਰ ਜੋ ਮਰਜ਼ੀ ਹੋ ਜਾਏ ਜਿੱਦਾਂ ਮਰਜ਼ੀ ਕਰੀਏ ਆਪਾਂ ਗੁਆਂਢੀਆਂ ਦਾ ਘਰ ਨਹੀਂ ਛੱਡਣਾ, ਇਹ ਕੋਈ ਕਮਲਾ ਬੁੜਾ ਹੀ ਕਰ ਸਕਦਾ। ਔਰ ਹੌਲੀ 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 ਸਾਰਾ ਕੁਛ ਉਗੜ ਆਉਣਾ। ਤੇ ਜਿਹੜੀ ਉਹੋ ਜਿਹੀ ਸੋਚ ਵਾਲੇ ਸਾਡੇ ਇੱਥੇ ਇੱਧਰ ਕੈਨੇਡਾ ਵਾਲੇ ਪਾਸੇ ਵੀ ਬੈਠੇ ਆ ਹਾਂਜੀ ਉਹਨਾਂ ਦਾ ਹੋਣਾ ਵੀ ਹੌਲੀ 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 ਬਾਹਰ ਆ ਜਾਣਾ ਜਨਾਬ ਕੀ ਹਾਲ ਜੇ
ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੈ ਜੀ ਸਭ ਕੁਛ
ਠੀਕ ਠਾਕ ਹੋ ਭਾਈ ਆਜ਼ਮ ਉਹ ਆਪਣਾ ਯਾਰ
ਆਪਣਾ ਰਾਣਾ ਜੀ ਜਦੋਂ ਨਾ ਸੈਕਿੰਡ ਵਰਲਡ ਵਾਰ ਮੈਂ ਫੋਟੋ ਦੇਖਦਾ ਸੀ ਦਾਦਾ ਦੀਆਂ
ਅੱਛਾ ਜੀ
ਜਦੋਂ ਨਾ ਮੈਂ ਤੇ ਉੱਥੇ ਰਹਿ ਕੇ ਆਇਆ ਉੱਥੇ ਮਿਊਜ਼ੀਅਮ ਬਣੇ ਉਹ ਜਿਹੜੀ ਨਾ ਵੇਖਣ ਵਾਲੇ ਹਾਲਤ ਸੀ ਉਹਨੂੰ ਫਿਰ ਅਮੈਰਿਕਾ ਹੀ ਰੀਬਿਲਡ ਕਰਕੇ ਆਉਂਦਾ ਹਾਂਜੀ ਇਹ ਹੁਣ ਨਾ ਜਿਹੜੀ ਆਊਟ ਆਫ ਕੰਟੈਕਸਟ ਗੱਲ ਲੈ ਕੇ ਬਈ ਜੀ ਅਸੀਂ ਓਨ ਉਹਨਾਂ ਨੇ ਸੁਜੈਸ਼ਨ ਹੀ ਕੀਤਾ ਫਿਰ ਜੇ ਮੇਰੀ ਸਲਾਹ ਪੁੱਛਣ ਹਨਾ ਤੁਹਾਡੀ ਵੀ ਸਲਾਹ ਇਹੀ ਹੋਣੀ ਆ ਉਹਨਾਂ ਕੋਲ ਖਸਮ ਦਾ ਖੇਸਾ ਜਿੱਥੇ ਮਰੋ ਜਾ ਕੇ ਪਰਾਂ ਜਿਹੇ ਹੈਗੇ ਲੜੀ ਮਰੀ ਜਾਓ ਇੱਧਰ ਹਾਂਜੀ ਟਾਈਮ ਟਾਈਮ ਮੁੱਕ ਜਾਂਦਾ ਉਹਨਾਂ ਨੇ ਜਿਸ ਵੇਲੇ ਸੈਕਿੰਡ ਵਰਲਡ ਵਾਰ ਖਤਮ ਹੁੰਦਾ ਮੈਂ ਇਹ ਬਹੁਤਾ ਨਹੀਂ ਟਾਈਮ ਲਾਉਂਗਾ ਇਸ ਗੱਲ ਤੇ ਉਦੋਂ ਇਜ਼ਰਾਇਲ ਦੇ ਜਿਹੜੇ ਯਹੂਦੀਆਂ ਵਾਲੇ ਹਾਲਾਤ ਸੀ ਤੇ ਉਹਨਾਂ ਨੂੰ ਕੋਈ ਦੇਸ਼ ਨਹੀਂ ਸੀ ਦਿੰਦਾ ਉਹਨਾਂ ਨੂੰ ਬਣਾ ਕੇ ਦਿੱਤਾ ਦੇਸ਼ ਹਾਂਜੀ ਉਹਨਾਂ ਦਾ ਕਹਿਣ ਤੋਂ ਮਤਲਬ ਇਹ ਸੀ ਕਿ ਅਸੀਂ ਇਹਨਾਂ ਨੂੰ ਜੇ ਕਿਸੇ ਹੋਰ ਵਧੀਆ ਥਾਂ ਤੇ ਬਾਹ ਦਈਏ ਸੈੱਟ ਕਰ ਦਈਏ ਘਰ ਵੀ ਬਣਾ ਕੇ ਦਾਂਗੇ ਸਾਰਾ ਕੁਝ ਕਰਕੇ ਦਾਂਗੇ ਜੇ ਮੁੜ ਕੇ ਵਾਪਸ ਆਉਣਾ ਵੀ ਚਾਹੁਣ ਇੱਥੇ ਡਿਵੈਲਪ ਹੋਈ ਥਾਂ ਤੇ ਆ ਵੀ ਸਕਦੇ ਆ ਹਾਂਜੀ ਉਹਦਾ ਇਹ ਸੁਜੈਸ਼ਨ ਸੀ ਤੇ ਮਤਲਬ ਉਹਨੂੰ ਜ਼ਿਆਦਾ ਹੀ ਮੀਡੀਆ ਨੇ ਉਸ਼ਾਹ ਛੂਰ ਦਿੱਤਾ ਹਾਂਜੀ ਮੈਨੂੰ ਲੱਗਦਾ ਨੀ ਜਿਹੜੇ ਐਡਵਾਈਜ਼ਰ ਆ ਜੇ ਮਸਕ ਨੂੰ ਪੁੱਛ ਲਓ ਜਾਂ ਮੇਰੇ ਅੱਗੇ ਕਿਸੇ ਤੁਸ਼ ਨੂੰ ਪੁੱਛ ਲਓ ਮੈਂ ਕਹਿੰਦਾ ਤੁਸੀਂ ਉੱਥੇ ਹੀ ਕਰਨਾ ਭਾਈ ਜਾ ਕੇ ਹਾਂਜੀ
ਪਰ ਉਹ ਭਾਈਆ ਪੁੱਛੇ ਤਾਂ ਹੀ ਆ ਨਾ ਕਈ ਵਾਰੀ ਬੁੜਾ ਵੈੜਾ ਏਦਾਂ ਹੁੰਦਾ ਵੀ ਕੋਈ ਬੰਦਾ ਨੂੰ ਸਲਾਹ ਦੇ ਕੇ ਰਾਜ਼ੀ ਨਹੀਂ ਹੁੰਦਾ
ਨਹੀਂ ਦੂਜੇ ਪਾਸੇ ਮਸਕ ਕਹਿਣ ਦੇ ਉਹਦੇ ਚੱਲ ਰਹੀ ਉਹਦੀ ਉਹਦੇ ਤੇ ਹਾਂਜੀ ਅੱਛਾ ਉਹਦੀ ਗੱਲ ਕਰ ਲੈਣੀ ਇਲਾਨ ਮਸਕ ਦੀ ਜਦੋਂ ਇਹਨਾਂ ਨੇ ਇਲੈਕਸ਼ਨ ਸ਼ੁਰੂ ਕੀਤੀ ਇਹਨਾਂ ਕਿਹਾ ਭਾਈ ਅਸੀਂ ਇੱਥੇ ਰੋਜ਼ ਰੋਲਾ ਪਾਉਣੇ ਸਾਡੀ ਗਵਰਨਮੈਂਟਾਂ ਮਿਸਮੈਨੇਜ ਕਰਦੀਆਂ ਜੀ ਖਰਚੇ ਦਾ ਇਹ ਹੈ ਉਹ ਸਾਰੇ ਮੁਲਕਾਂ ਚੱਲਦਾ ਅਸੀਂ ਇੱਕ ਮਿਨਿਸਟਰੀ ਇਹੋ ਜਿਹੀ ਬਣਾ ਦਾਂਗੇ ਜਿਹੜੀ ਮਿਸਮੈਨੇਜਮੈਂਟ ਨੂੰ ਵੇਖਿਆ ਕਰੇ ਗਵਰਨਮੈਂਟ ਮਿਸਮੈਨੇਜ ਨੂੰ ਭਾਵ ਕਿ ਜਿਹੜੇ ਪ੍ਰੈਜ਼ੀਡੈਂਟ ਨੇ ਵੀ ਪੈਸੇ ਕਿਤੇ ਖਰਚ ਕਰਨੇ ਆ ਨਾ ਦੂਜੇ ਤੀਜੇ ਨੇ ਉਹਨਾਂ ਨੂੰ ਉੱਤੋਂ ਵੇਖੋਗੇ ਵੀ ਤੁਸੀਂ ਗਲਤ ਕਰ ਰਹੇ ਹੋ ਔਰ ਮੈਨੂੰ ਵਧੀਆ ਬਿਜ਼ਨਸ ਜਿਹੜੇ ਲੀਡਰ ਹੈ ਜਿਹੜੇ ਵੈਰੀ ਸ਼ਾਰਪ ਤੇ ਬ੍ਰਿਲੀਅੰਟ ਹੈ ਉਹਨਾਂ ਦੀ ਲੋੜ ਹੈ ਦੂਜੇ ਬੰਦਿਆਂ ਦੀ ਲੋੜ ਨਹੀਂ ਹੈ ਜੀ ਉਸ ਬੰਦੇ ਨੇ ਆਉਂਦੇ ਆ ਪਹਿਲਾਂ ਹੀ ਇਸ $100 billion ਬਾਏ ਨੂੰ ਜਾਣ ਲੱਗਾ ਸੀ ਦੇਣ ਉਹਦੇ ਚੋਂ 80 billion ਤੋਂ ਉਧਰ ਬਚਾਤਾ ਤੇ ਜਿਹੜਾ $73 billion US ਏਡ ਰੋਜ਼ ਗਾਲਾਂ ਖਾਂਦੇ ਸਾਰੀ ਦੁਨੀਆਂ ਤੇ ਨਾਲੇ ਪੈਸਾ ਖਰਚ ਕਰਦੇ ਉਹਨੇ ਕਿਹਾ ਬੰਦ ਕਰ ਦਿਓ ਹਾਂਜੀ ਤੇ ਹੁਣ ਆ ਜਾਓ ਜਿਹੜੇ ਫੈਡਰਲ ਇੰਪਲਾਈ ਆ ਜਿਹੜੇ ਬਾਈਡਨ ਕਿਹਾ ਨੇ ਬਿਨਾਂ ਹੀ ਜਿਵੇਂ ਨੀ ਅਸੀਂ ਗਵਰਨਮੈਂਟ ਕਹਿੰਦੇ ਅਸੀਂ ਜੋਬ ਕ੍ਰੀਏਟ ਕਰਾਂਗੇ ਉਹ ਨਵੀਂ ਏਜੰਸੀ ਕਿਹੋ ਜਿਹੀ ਬਣਾ ਲੈਂਦੇ ਉਹਦੇ ਵਿੱਚ ਜਿਉਂ ਬੰਦੇ ਲੱਗ ਰਹੇ ਹਾਇਰ ਕਰਨ ਹਾਂਜੀ ਉਹ ਅਨਨੈਸੈਸਰੀ ਉਹਨਾਂ ਨੇ ਹਾਇਰ ਕੀਤੇ ਸੀ ਉਹਨਾਂ ਨੇ ਕਿਹਾ ਸੀ ਵੀ ਬਾਈ ਆਊਟ ਹੁਣ ਤੁਸੀਂ ਕਿਸੇ ਵੀ ਜੋਬ ਤੇ ਆ ਉਹਦਾ ਮਤਲਬ ਹੁੰਦਾ ਕਿ ਜਿਹੜਾ ਅਫੋਰਸੀਏਬਲ ਰੀਜ਼ਨੇਬਲ ਟਾਈਮ ਹੈ ਉਹਦੇ ਵਿੱਚ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਸਕਦਾ ਉਹਦਾ ਅਸੀਂ ਤੁਹਾਨੂੰ ਹਰਜਾਨਾ ਦੇ ਦਿੰਦੇ ਹਾਂ ਤੇ ਤੁਸੀਂ ਆਪਣੀ ਨਵੀਂ ਜਾਬ ਲਾ ਲਓ ਮੇਰੇ ਨਾਲ ਖੋਦੇ ਇੱਕ ਵਾਰੀ ਏਦਾਂ ਹੋਈ ਮੈਨੂੰ $3500 ਮਿਲਿਆ ਨਾਲ ਹੀ ਮੈਂ ਨਵਾਂ ਮੋਟਰਸਾਈਕਲ ਕਢਾ ਲਿਆ ਨਾਲ ਹੀ ਉਹਨਾਂ ਨੇ ਵਾਪਸੀ ਬਾਅਦ ਹਾਇਰ ਵੀ ਕਰ ਲਿਆ ਦੁਬਾਰਾ ਹਾਂਜੀ ਮਤਲਬ ਇਹ ਜਿਹੜੀ ਨਾ ਗਵਰਨਮੈਂਟ ਅਨਨੈਸੈਸਰੀ ਹੁਣ US ਗਵਰਨਮੈਂਟ 28 lakh ਬੰਦਾ ਹਾਇਰ ਕਰੀ ਬੈਠੀ ਆ ਹਾਂਜੀ ਉਹ ਕਹਿੰਦੇ ਇਹਦੇ ਚੋਂ ਕਿੰਨਾ ਬੰਦੇ ਜਿਹੜੇ ਅਨਨੈਸੈਸਰੀ ਦਫ਼ਤਰ ਖੋਲ ਕੇ ਬੈਠੇ ਆ ਤੇ ਬੰਦੇ ਅੱਗੋਂ ਹਾਇਰ ਕੀਤੇ ਆ ਤੇ ਪੈਸਾ ਖਰਚ ਕਰੀ ਜਾ ਰਹੇ ਆ ਖਰਾਬ ਕਰੀ ਜਾ ਇਹ ਜਿਹੜੀ ਗਵਰਨਮੈਂਟ ਐਫੀਸ਼ੀਐਂਸੀ ਆ ਨਾ ਇਹ ਵੇਖਣਾ ਜਿਹੜੀ ਆ ਬਹੁਤ ਜ਼ਰੂਰੀ ਆ ਤੇ ਇਹਦੇ ਤੇ ਜੇ ਵੇਖਦੇ ਹੋਰ ਕਿਤੋਂ ਪੈਸੇ ਬਚਦੇ ਆ ਜਾਂ ਕੀ ਹੁੰਦਾ ਉਹਨਾਂ ਨੇ ਉਹਨੂੰ ਤਾਂ ਹਾਇਰ ਕੀਤਾ ਵੀ ਜਿਹੜੀ ਚੀਜ਼ ਦੇ ਵਿੱਚ ਆ ਰਾਕੇਟ ਵਗੈਰਾ ਆਇਆ ਜਿਵੇਂ ਸਪੇਸ ਪ੍ਰੋਗਰਾਮ ਚ ਜਿਹੜੀ ਅਮੈਰੀਕਨ ਗਵਰਨਮੈਂਟ ਆ ਜਾਂ ਨੈਸਾ ਉਹਦੇ ਬਜਟ ਉਹ ਨਹੀਂ ਕਰ ਸਕਦੇ ਔਰ ਉਹ ਬੰਦਾ ਬਹੁਤ ਘੱਟ ਪੈਸੇ ਚ ਕਰੀ ਜਾਣ ਡਿਆ ਇਹਦਾ ਮਤਲਬ ਇਹਨੂੰ ਕਿਸੇ ਗੱਲ ਦਾ ਪਤਾ ਹੋਊਗਾ ਤਾਂ ਹੀ ਕਰੀ ਜਾ ਰਿਹਾ ਜੀ
ਨਹੀਂ ਦੇਖੋ ਮੈਂ ਇਹ ਗੱਲ ਮੰਨਦਾ ਵੀ ਉਹਨੂੰ ਪਤਾ ਬਹੁਤ ਆ ਉਹਨੇ ਤੇ ਕਹਿ ਲਓ ਵੀ ਬੰਦੇ ਵੀ ਬਣਾਤੇ ਆ ਨਕਲੀ ਤੇ ਜਨਾਨੀਆਂ ਵੀ ਬਣਾਤੀਆਂ ਉਹ ਕੱਲ ਨੂੰ ਦੇਖੇ ਹੋਏ ਹੋਰ 5-7 ਸਾਲ ਆ ਉਹਨੇ ਕਹਿਣਾ ਵੀ ਵਿਆਹ ਕਰਾਉਣ ਦੀ ਕੀ ਲੋੜ ਪਈ ਆ ਉਹ ਤੇ ਤੁਸੀਂ ਇੰਨੇ ਪੈਸੇ ਲਾਉਣੇ ਆ ਬਾਅਦ ਚ ਜਨਾਨੀ ਦੀ ਕਿੜਕਿੜ ਚੱਲਦੇ ਆ ਆਹ ਚੱਕੋ ਜੀ $10,000 ਤੇ $15,000 ਦੀ ਤੁਸੀਂ ਬੀਬੀ ਲੈ ਜਾਓ
ਉਹਦਾ ਮਤਲਬ ਕਹਿ ਥੋੜਾ ਤੁਸੀਂ ਅਸਲੀਅਤ ਦਾ ਕੱਲ ਨੂੰ ਡੇ ਉਹ ਬਦਲ ਨਾ ਤੁਹਾਨੂੰ ਨਕਲੀ ਬਣਾ ਦਿੰਦਾ
ਹਾਂਜੀ ਹਾਂ ਉਹ ਤਾਂ ਉਧਰਲੇ ਪਾਸੇ ਤੁਰਿਆ ਉਧਰਲੇ ਪਾਸੇ ਉਹਨੇ ਹੁਣ ਅਸਲੀ ਫਾਇਰ ਕਰਕੇ ਉੱਥੇ ਨਕਲੀ ਜਿਹੜੇ ਆ ਜਿਹਨੂੰ ਆਰਟੀਫਿਸ਼ਲ ਇੰਟੈਲੀਜੈਂਸ ਕਹਿੰਦੇ ਆ ਜੀ ਉਹਦੇ ਤੋਂ ਕੰਮ ਕਰਾਉਣਾ
ਆਰਟੀਫਿਸ਼ਲ ਇੰਟੈਲੀਜੈਂਸ ਡੀਪ ਸੀਕ ਕੀ ਕਰਾਂ ਮੈਂ ਉਹਦੇ ਨਾਲ ਸਿੱਧਾ ਮੁਕਾਬਲਾ ਕਰਨਾ ਚਾਹੁੰਦਾ ਤੁਹਾਡਾ ਟਰੂਲੀ ਹਾਂਜੀ
ਜੀ
ਐਨੀਵੇ ਛੋਟੀ ਜਿਹੀ ਗੱਲ ਜਿਹੜੀ ਕੈਨੇਡਾ ਦੀ ਯੂਨਿਟੀ ਦੀ ਮੈਂ ਪਹਿਲਾਂ ਵੀ ਕਹਿੰਦਾ ਸਾਡੇ ਸਭ ਤੋਂ ਵੱਡਾ ਪੁਆੜਾ ਪਤਾ ਕੀ ਹੈ ਸਾਡੇ ਯੂਨਿਟੀ ਹੈ ਹੀ ਨੀ ਇਹ ਯੂਨਿਟੀ ਸ਼ੁਰੂ ਹੁੰਦੀ ਆ ਮੁਲਕ ਬਣਿਆ ਕਿੱਦਾਂ ਕਾਨਸਟੀਟਿਊਸ਼ਨ ਚ ਕਹਿੰਦਾ ਹੁਣ ਕਿਊਬਕ ਵੇਖੋ ਕਿਊਬਕ ਆਏ ਤੇ ਸਾਡਾ ਝੰਡਾ ਨੀ ਮੇਪਲ ਲੀਫ ਉੱਥੇ ਲਾਉਣ ਦਿੰਦੇ ਹਾਂਜੀ ਉਹ ਕਹਿੰਦੇ ਮਤਲਬ ਵੀ ਕੋਈ ਨੀ ਸਾਡਾ ਅਸੀਂ ਦੋ ਕੰਟਰੀ ਆ ਇਕੱਠੇ ਰਹਿ ਰਹੇ ਹਾਂ ਹਾਂਜੀ ਤੇ ਜਿੰਨੀ ਵੀ ਐਨਰਜੀ ਜਿਹੜੀ ਆ ਈਸਟ ਲਾਈਨ ਆ ਪੂਰੀ ਵਰ ਕਹਿੰਦਾ ਸਾਡੀ ਈਸਟ ਲਾਈਨ ਉਹ ਕਿਵੇਂ ਕਰੇ ਕਹਿੰਦੇ ਵੀ ਸਾਨੂੰ ਇੱਥੇ ਐਨਰਜੀ ਲਿਆ ਕੇ ਜਿਹੜੇ ਦਿੰਦੇ ਰਹੀ ਨਾ ਲਾਈਨ ਨੰਬਰ 9 ਇੱਥੋਂ ਸਾਰੀਆਂ ਤੋਂ ਸ਼ੁਰੂ ਹੋ ਕੇ ਮੋਨਟਰੀਅਲ ਜਾਂਦੀ ਉਹ ਸਿਰਫ ਬਾਰਡਰ ਤੱਕ ਹੀ ਜਾਂਦੀ ਹੈ ਮੋਨਟਰੀਅਲ ਤੱਕ ਗੈਸ ਉਹਨਾਂ ਨੂੰ ਜਾਣੀ ਆ ਪਰ ਇੱਕ ਇੰਚ ਵੀ ਸਾਡੀ ਜ਼ਮੀਨ ਤੋਂ ਨੀ ਤੁਸੀਂ ਪਾਈਪ ਲਾਈਨ ਲਗਾ ਸਕਦੇ ਹੁਣ ਜਿਹੜੀ ਪਾਈਪ ਲਾਈਨ ਈਸਟ ਵੀ ਇੱਥੇ ਕਰਕੇ ਬੰਦ ਹੋਈ ਆ ਫਿਰ ਤੁਸੀਂ ਲੈ ਆਇਓ ਆਟਵਾ ਤੋਂ ਮੋੜ ਕੇ ਥੱਲੇ ਨੂੰ ਕਰਕੇ ਨਾ ਮੋਨਟਰੀਅਲ ਤੇ ਐਂਟਰ ਹੋਣ ਤੋਂ ਪਹਿਲਾਂ ਉਹ ਦੂਜੀ ਲਾਈਨ ਦੇ ਵਿੱਚ ਉਹਨੂੰ ਵਾੜੋ ਸਾਡੀ ਗੈਸ ਅਸੀਂ ਲੈਣੀ ਆ ਧਰਤੀ ਸਾਡੇ ਤੇ ਨਹੀਂ ਤੇ ਫਿਰ ਇੱਕ ਹੋਰ ਲਾਈਨ ਬਣਾਉਣੀ ਚਾਹੁੰਦਾ ਕੈਨੇਡਾ ਤੇ ਨਿਊ ਬ੍ਰਾਂਸਵਿਕ ਤੱਕ ਜਿਹੜੀ ਲਾਈਨ ਜਾਵੇ ਅਲਬਰਟਾ ਤੋਂ ਗੈਸ ਲਾਈਨ ਉਹ ਕਹਿੰਦੇ ਜਿਹਨੂੰ ਸੈਂਟ ਲੋਰੈਂਸ ਰਿਵਰ ਦੇ ਥੱਲੇ ਬਣਾ ਲਓ ਕਹਿੰਦੇ ਧਰਤੀ ਦੇ ਉੱਤੇ ਤੁਹਾਨੂੰ ਜ਼ਿਆਦਾ ਖਤਰਾ ਇਨਵਾਇਰਮੈਂਟ ਦਾ ਤੇ ਥੱਲੇ ਹੈ ਹੀ ਨੀਗਾ ਉਹ ਇਸ ਕਰਕੇ ਉਹਨਾਂ ਟਰੂਡੋ ਨੇ ਲਾਈਨ ਹੀ ਬੰਦ ਕਰ ਦਿੱਤੀ ਸੀ ਤੇ ਇਹ ਹੁਣ ਰਿਹਾ ਸਵਾਲ ਅਲਬਰਟਾ ਦਾ ਜਿਹੜਾ ਕੈਨੇਡਾ ਆ ਕੈਨੇਡਾ ਦੇ ਕੰਸਟੀਟਿਊਸ਼ਨ ਮੁਤਾਬਕ ਜਿਹੜੇ ਪ੍ਰੋਵਿੰਸ ਆ ਨਾ ਕੋਲ ਰਾਈਟ ਆ ਤੇ ਜਿਹੜਾ ਅਲਬਰਟਾ ਦਾ ਆਇਲ ਆ ਜਾਂ ਇੱਥੇ ਅਸੀਂ ਐਨਰਜੀ ਇਹਦੇ ਤੇ ਸਾਡਾ ਰਾਈਟ ਹੁੰਦਾ ਕੈਨੇਡਾ ਦਾ ਕੋਈ ਰਾਈਟ ਨਹੀਂ ਹੈਗਾ ਜਿਹੜਾ ਅਲਬਰਟਾ ਦਾ ਆਇਲ ਆ ਕੈਨੇਡਾ ਦੇ ਕੰਸਟੀਟਿਊਸ਼ਨ ਮੁਤਾਬਕ ਸੋ ਇਹ ਬੜੀ ਸੀਰੀਅਸ ਪ੍ਰੋਬਲਮ ਆ ਜਿਹਨੂੰ ਸੋਲਵ ਨਹੀਂ ਕਰਦੇ ਉਹਨਾਂ ਨੂੰ ਨਾਲ ਬਿਠਾ ਕੇ ਉਹਨਾਂ ਨੂੰ ਨਹੀਂ ਰੱਖਦੇ ਉਹ ਬੰਦਾ ਬੜਾ ਸਿਆਣਾ ਸਿਆਣਾ ਨਾ ਭੁੱਲ ਗਿਆ ਕਹਿੰਦਾ ਅਲਬਰਟਾ ਨੂੰ ਅਗਰ ਆਟਵਾ ਡਾਲਨ ਟਰੰਪ ਨਾਲੋਂ ਜ਼ਿਆਦਾ ਦੇ ਸਕਦਾ ਤੇ ਤਾਂ ਨਾ ਰਹਿਣਗੇ ਨਹੀਂ ਤੇ ਇਹ ਬਹੁਤ ਵੱਡਾ ਖਤਰਾ ਪੈਦਾ ਹੋ ਚੁੱਕਿਆ ਪਹਿਲਾਂ ਕਿਵੇਂ ਰੌਲਾ ਪਾਉਂਦਾ ਸੀਗਾ ਵੀ ਅਸੀਂ ਵੱਖ ਹੋ ਜਾਣਾ ਉਹਨਾਂ ਨੇ ਇਲੈਕਸ਼ਨ ਵੀ ਕਰਵਾਏ 1995 ਤੋਂ ਅੱਧੇ ਪਰਸੈਂਟ ਹਾਰ ਗਿਆ ਸੀ ਹਾਂਜੀ
ਜੀ
ਹੁਣ ਜਿਹੜਾ ਪੁਆੜਾ ਇਧਰਲੇ ਪਾਸੇ ਸ਼ੁਰੂ ਹੋਇਆ ਅਗਰ ਇਹਨੂੰ ਕੈਨੇਡਾ ਨਹੀਂ ਸੋਲਵ ਕਰਦਾ ਨਾ ਇਹ ਅਸਲ ਦੇ ਵਿੱਚ ਸਾਡੀ ਐਮਰਜੈਂਸੀ ਡਾਲਨ ਟਰੰਪ ਤਾਂ ਚਲੋ ਜੋ ਮਰਜ਼ੀ ਕਹੀਏ ਰੌਲਾ ਪਾਇਆ ਜਿਵੇਂ ਇਹਨੂੰ ਤਾਂ ਮੈਂ 40 ਸਾਲ ਰੌਲੇ ਨੂੰ ਵੇਖਦਾ ਹੋ ਗਿਆ ਨਾਫਤਾ ਤੋਂ ਪਹਿਲਾਂ ਕੈਨੇਡਾ ਬਿਲਕੁਲ ਹੀ ਆ ਜਿਹੜਾ ਸਾਡਾ ਡਾਲਰ ਹੈ 50 ਸੈਂਟ ਤੇ ਉਹਨੂੰ ਫਿਰਦਾ ਸੀ ਉਸ ਵੇਲੇ ਉਸ ਵੇਲੇ ਫ੍ਰੀ ਟ੍ਰੇਡ ਦਿੱਤਾ ਅਮਰੀਕਾ ਨੇ ਕੈਨੇਡਾ ਨੂੰ ਹਾਂਜੀ ਤੇ ਹੁਣ ਇਹੋ ਗੱਲ ਹੁੰਦੀ ਜਦ ਫ੍ਰੀ ਟ੍ਰੇਡ ਦੇ ਵਿੱਚ ਤੁਹਾਡੀ ਸਹੀ ਪ੍ਰੈਕਟਿਸ ਨਹੀਂ ਹੋ ਰਹੀ ਅਗਲਾ ਕਹਿੰਦਾ ਅਸੀਂ ਟੈਰਫ ਲਾਉਣੀ ਆ ਹੁਣ ਟੈਰਫ ਦਾ ਤੇ ਫ੍ਰੀ ਟ੍ਰੇਡ ਦਾ ਇਹੀ ਮਤ ਹੁੰਦਾ ਵੀ ਅਸੀਂ ਆਪਸ ਵਿੱਚ ਹੈਗੇ ਆ ਫਰੈਂਡ ਕੋਲ ਹੈਗੇ ਆ ਤੇ ਅਸੀਂ ਜਿਹੜਾ ਖੁੱਲਾ ਵਪਾਰ ਕਰ ਸਕਦੇ ਅਸੀਂ ਕੱਲ ਨੂੰ ਉਨਾ ਹੀ ਤੁਸੀਂ ਸਾਡੇ ਟੈਰਫ ਲਾਉਂਗੇ ਉਨਾ ਅਸੀਂ ਲਾਵਾਂਗੇ ਤੋ ਫਿਰ ਹਿਸਾਬ ਬਰਾਬਰ ਬਰਾਬਰ ਤੇ ਹੋ ਜਾਊਗਾ ਐਵੇਂ ਦੇ ਵਿੱਚ ਕਾਗਜ਼ਾਂ ਪੱਤਰਾਂ ਦਾ ਖਲਜਣ ਪਰਾਂ ਜਿਹੜੀ ਰੁਕਾਵਟਾਂ ਪੈਦਾ ਹੋਣਗੀਆਂ ਇਹਨੂੰ ਫ੍ਰੀ ਟ੍ਰੇਡ ਕਹਿੰਦੇ ਉਸ ਵੇਲੇ ਇਹਨਾਂ ਨੂੰ ਫ੍ਰੀ ਟ੍ਰੇਡ ਵੀ ਮਾੜਾ ਲੱਗਦਾ ਸੀ ਉਹ 30 ਸਾਲ ਚੱਲਦਾ ਰਿਹਾ ਡਾਲਨ ਟਰੰਪ ਨੇ ਆਉਂਦੇ ਕਹਿਤਾ ਵੀ ਇਹ ਤਾਂ ਡੀਲ ਹੀ ਬਹੁਤ ਮਾੜੀ ਆ ਹਨਾ
ਹੁਣ ਦੇਖੋ ਜੀ ਗੱਲ ਦੂਜੇ ਪਾਸੇ ਇਹ ਵੀ ਆ ਵੀ ਜਿਹੜਾ ਹੁਣ ਹਾਲਾਤ ਨੇ ਨਾ ਉਦੋਂ ਹਾਲਾਤ ਹੋਰ ਸੀ ਹੁਣ ਕਹਿ ਲਓ ਵੀ ਟੈਕਨੋਲੋਜੀ ਦੇ ਹਿਸਾਬ ਨਾਲ ਕਹਿ ਲਓ ਵੀ ਪੂਰੀ ਧਰਤੀ ਜਿਹੜੀ ਹੈ ਜੀ ਗਲੋਬਲ ਵਿਲੇਜ ਬਣ ਚੁੱਕੀ ਹੈ ਉਧਰਲੇ ਪਾਸੇ ਇੱਕ ਵੱਡੀ ਧਿਰ ਜਿਹੜੀ ਹੈ ਜੀ ਉਹ ਕਹਿੰਦੇ ਵੀ ਅਸੀਂ ਅਮਰੀਕਾ ਦੇ ਡਾਲਰ ਥੱਲੇ ਨਹੀਂ ਰਹਿਣਾ ਉਹ ਆਪਣੀ ਚਾਰਾਜੋਈ ਕਰਨ ਲੱਗੀ ਉਹ ਆ ਇਹ ਬਜ਼ੁਰਗ ਦਾ ਸਿਰਫ ਇਹ ਆ ਵੀ ਇਹ ਗਵਾਂਢੀਆਂ ਦੇ ਨਾਲ ਵੀ ਤੇ ਜਿਹੜੇ ਪਰਲੇ ਪਾਸੇ ਬੈਠੇ ਆ ਹਰ ਇੱਕ ਦੇ ਨਾਲ ਹੀ ਪੰਗੇ ਲਈ ਜਾਂਦਾ ਤੇ ਕੱਲ ਨੂੰ ਮੈਨੂੰ ਲੱਗਦਾ ਵੀ ਇਹਦੇ ਨਾਲ ਜਿਹੜੇ ਸਾਰੇ ਰਲ ਕੇ ਬਾਂਦਰ ਕੀਲਾ ਖੇਡਣਗੇ
ਜਿਹੜੀ ਨਾ ਰਾਣਾ ਜੀ ਗੱਲ ਇਹ ਆ ਜਿਹੜੇ ਵੈਸਟਰਨ ਐਲਾਈਜ਼ ਆ ਐਟ ਦੀ ਐਂਡ ਆਫ ਦਾ ਡੇ ਅਗਰ ਅਸੀਂ ਇਕੱਠੇ ਨਹੀਂ ਰਹਿੰਦੇ ਤੇ ਸਾਡੀ ਈਸਟ ਵੈਸਟ ਦੀ ਪੱਕੀ ਜਿਹੜੀ ਆ ਨਾ ਏਸ਼ੀਆ ਮੁਲਕਾਂ ਦੀ ਤੇ ਸਾਡਾ ਜਿਹੜਾ ਨਾਰਥ ਅਮਰੀਕਾ ਦੀ ਬਿਲਕੁਲ ਹੁਣ ਆਮੋ ਸਾਹਮਣਾ ਹੋਇਆ ਪਿਆ ਇਹਦੇ ਵਿੱਚ ਫਿਰ ਇਹੋ ਹੀ ਵੇਖਣਾ ਪੈਂਦਾ ਵੀ ਜਿਹੜੇ ਸਾਡੇ ਐਲਾਈਜ਼ ਆ ਉਹ ਸਾਡੇ ਨਾਲ ਕਿੰਨਾ ਕੁ ਰਲਦੇ ਆ ਜਾਂ ਨਹੀਂ ਰਲਦੇ ਕਿੰਨਾ ਕੁ ਉਹ ਸੋਚਦੇ ਵੀ ਇਸ ਗੱਲ ਵਿੱਚ ਸਾਡਾ ਘਾਟਾ ਆਇਆ ਜਾਂ ਵੱਧ ਆਇਆ ਸਾਨੂੰ ਆਪਣਾ ਘਰ ਜਿਹੜਾ ਕਲੀਨ ਕਰਨ ਦੀ ਲੋੜ ਹੋਈ ਪਈ ਆ ਔਰ ਕੈਨੇਡਾ ਨੂੰ ਅਮਰੀਕਾ ਇਹ ਸਮਝਦਾ ਸਾਡਾ ਵੀਕਸ ਲਿੰਕ ਹੈ ਇੱਕ ਜਿਵੇਂ ਆ ਸਾਡੀ ਕਮਜ਼ੋਰ ਰਾਗ ਹੈ ਇਸ ਵੇਲੇ ਇਹਨੂੰ ਮਜ਼ਬੂਤ ਕਰਨਾ ਜਿਹੜਾ ਬਹੁਤ ਜ਼ਰੂਰੀ ਆ ਹਾਂਜੀ ਇਹਨੇ ਜਿਹੜੀ ਨਾ ਆਪਾਂ ਕਹਿੰਦੇ ਬਾਰਡਰ ਸਕੀਮ ਆਫ ਥਿੰਗਸ ਦੇ ਵਿੱਚ ਉਹ ਇਸ ਗੱਲ ਨੂੰ ਸਮਝਦੇ ਬਾਕੀ ਇਹ ਕਦੇ ਹੋ ਹੀ ਨਹੀਂ ਸਕਦਾ ਕਿ ਅਮਰੀਕਾ ਕੈਨੇਡਾ ਨੂੰ ਜਿਵੇਂ ਕਹਿੰਦੇ ਹੁੰਦੇ ਆ ਵੀ ਅਬੈਂਡਨ ਕਰਦੇ ਜਿਵੇਂ ਕੋਈ ਛੋਟੇ ਭਰਾ ਨੂੰ ਅਬੈਂਡਨ ਕਰਦਾ ਇਹ ਤਾਂ ਕਦੇ ਹੋ ਹੀ ਨਹੀਂ ਸਕਦਾ ਇਹ ਤਾਂ ਸ਼ੱਕ ਲਿਖ ਕੇ ਰੱਖ ਲਓ ਕਦੇ ਵੀ ਅਮਰੀਕਾ ਜਿਹੜਾ ਆ ਨਾ ਪਿੱਠ ਨਹੀਂ ਵਿਖਾਊਗਾ ਕੈਨੇਡਾ ਨੂੰ ਕਦੇ ਹਾਂ ਥੋੜਾ ਬਹੁਤ ਸੁਧਾਰ ਦੀ ਜ਼ਰੂਰ ਮੰਗ ਕਰੂਗਾ
ਆਹ ਤਾਂ ਵਧੀਆ ਹੋਇਆ ਨਾ ਇੰਨੇ ਨਾਲ ਪਤਾ ਲੱਗ ਗਿਆ ਔਰ ਜਿਹੜੇ ਕੈਨੇਡਾ ਵਾਲੇ ਲੀਡਰ ਨੇ ਔਰ ਕੈਨੇਡੀਅਨ ਜਿਹੜੇ ਉਹ ਸੋਚਣ ਲੱਗ ਪਏ ਜਿਹੜਾ ਇੱਕ ਕਹਿ ਲਓ ਵੀ ਦੇਸ਼ ਭਗਤੀ ਦੀ ਭਾਵਨਾ ਜਿਹੜੀ ਆਹ ਹੁਣ ਜਾਗੀ ਹੈ ਨਾ ਇਹ ਜਾਗਣੀ ਬਹੁਤ ਜ਼ਰੂਰੀ ਸੀ
ਰਾਣਾ ਜੀ ਮੈਂ ਕਹਿਣਾ ਤੇ ਨਹੀਂ ਚਾਹੁੰਦਾ ਜੇ ਸਾਡੇ ਬੰਦੇ ਸਾਡੇ ਨਾ ਜਿੱਦਾਂ ਅਸੀਂ ਕਹਿੰਦੇ ਨੇ ਘਰ ਦੇ ਅਸੀਂ ਉਹ ਲੋਕ ਹੈ ਜਿਹੜੇ ਭਰਾ ਨੂੰ ਅੰਦਰ ਵੜ ਕੇ ਹੂਰੇ ਮਾਰ ਲਈਦੇ ਹਨ ਇਹਨਾਂ ਨੂੰ ਗੋਦੀਆਂ ਤੋਂ ਫੜ ਕੇ ਹਿਲਾਉਣ ਦੀ ਥੋੜੀ ਜਿਹੀ ਲੋੜ ਸੀ ਤਾਂ ਹੁਣ ਵੇਖਿਆ ਕਿੱਦਾਂ ਨੱਠੇ ਭੱਜੇ ਫਿਰਦੇ ਆ ਪਹਿਲਾਂ ਸੁੱਤੇ ਹੀ ਸਟੇਰਿੰਗ ਵੀਲ ਤੇ
ਹੁਣ ਮਾਰਦੇ ਥਾਪੀਆਂ ਹੁਣ ਤਾਂ ਕਿਤੇ ਸਿੰਗਰ ਚੱਕ ਲਾਂਗੇ
ਤਰਲੇ ਨੇ ਇਹਦਾ ਕੋਈ ਹੋ ਚਾਰ ਨੇ
ਮਾਰਾ ਧੰਨਵਾਦ ਜੀ ਧੰਨਵਾਦ ਮਿਹਰਬਾਨੀ ਹੁਣ ਤਾਂ ਕਹਿੰਦੇ ਸਿੰਗਰ ਚੱਕ ਲਾਂਗੇ ਹੁਣ ਸਾਡੇ ਤਾਂ ਫੋੜ ਸਾਹਿਬ ਹੀ ਨਹੀਂ ਮਾਨ ਹਾਂਜੀ ਔਰ ਕਹਿ ਲਓ ਜਿਸ ਢੰਗ ਦੇ ਨਾਲ ਹੁਣ ਵੀ ਫੋਰਡ ਸਾਹਿਬ ਬੈਠੇ ਨੇ CNN ਤੇ ਮੈਂ ਕੱਲ ਚਾਰਲੀ ਐਂਗਸ ਨੂੰ ਵੀ ਸੁਣਦਾ ਸੀ ਅੱਜ ਕੱਲ ਕੀ ਅੱਜ ਸਵੇਰ ਦੀ ਗੱਲ ਹੀ ਆ ਉਹ ਵੀ CNN ਤੇ ਜਾ ਕੇ ਬੈਠੇ ਸੀ ਔਰ ਉਹਨਾਂ ਨੇ ਪੂਰੀ ਬੜਕ ਮਾਰੀ ਆ ਹਾਂਜੀ ਸਾਨੂੰ ਇੱਦਾਂ ਦੇ ਧੜੱਲੇਦਾਰ ਲੀਡਰ ਚਾਹੀਦੇ ਨੇ ਵੀ ਜੇ ਟਰੰਪ ਵਰਗੇ ਬੰਦੇ ਨੇ ਕਿਉਂਕਿ ਉਹਨਾਂ ਨਾਲ ਕਿਉਂਕਿ ਫੋਰਡ ਦਾ ਕਹਿਣਾ ਵੀ ਇਹੀ ਆ ਵੀ ਜਿਹੜੇ ਆਹ ਮੋਰਲੇ 4 ਸਾਲ ਉਹਨੇ ਰਹਿਣਾ ਤੇ ਜੇ ਮੈਂ ਹੁਣ ਇੱਥੇ 4 ਸਾਲ ਹਾਂ ਤੇ 4 ਸਾਲ ਉਹ ਜਿੱਦਾਂ ਦਾ ਬੋਲੂ ਤੂੰ ਮੇਰੇ ਉਦਾਂ ਦਾ ਜਵਾਬ ਦੇਵਾਂਗੇ ਤਾਂ ਕਰਕੇ ਮੈਂ ਇਲੈਕਸ਼ਨ ਕਰਾਈ ਆ ਤੇ ਦੂਜੇ ਹੁਣ ਕਹੀ ਜਾਂਦੇ ਇਲੈਕਸ਼ਨ ਕਰਾਈ ਕਿਉਂ ਆਪਾਂ ਇੱਕ ਨਿੱਕੀ ਜਿਹੀ ਲਈਏ ਬ੍ਰੇਕ ਬਾਕੀ ਦੀਆਂ ਗੱਲਾਂ ਕਰਦੇ ਹਾਂ।
HK Tire Center to cars and trucks pe brand new ya old tires le sakde ho.
BF Quadridge, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600-647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ। ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-6767।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ। ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-8154 6473-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca।
ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਬੋਨੀ ਗਰੀਬੀ ਬਾਰੇ ਸੁਣਿਆ?
ਆਹੋ ਨੀ, ਉਹੀ ਮਿਸੀਸਾਗਾ ਵਾਲੀ ਮੇਅਰ ਜਿਹਨੇ ਹਾਈਵੇ 413 ਦਾ ਪੂਰਾ ਵਿਰੋਧ ਕੀਤਾ ਸੀ ਤੇ ਬ੍ਰੈਂਪਟਨ ਦੀ ਸਦਾ ਵਿਰੋਧੀ ਰਹੀ ਹੈ।
ਆਹੋ ਜੀ, ਹੁਣ ਉਹ ਆਉਣ ਵਾਲੀਆਂ ਚੋਣਾਂ ਵਿੱਚ ਲਿਬਰਲ ਦੀ ਪ੍ਰੋਵਿੰਸ਼ੀਅਲ ਲੀਡਰ ਹੈ ਤੇ ਡੱਗ ਫੋਰਡ ਦੇ ਮੁਕਾਬਲੇ ਖੜੀ ਹੈ।
ਅੱਛਾ ਭੈਣੇ, ਅਸੀਂ ਤਾਂ ਡੱਗ ਫੋਰਡ ਨੂੰ ਵੋਟ ਪਾਉਣੀ ਹੈ। ਦੇਖੋ ਜੀ, ਉਹਨਾਂ ਹਾਈਵੇ 413 ਦਾ ਕੰਮ ਸ਼ੁਰੂ ਕੀਤਾ, ਦੂਜਾ ਉਹ ਹਸਪਤਾਲ ਬਣਾ ਰਿਹਾ, ਨਾਲੇ ਮੈਡੀਕਲ ਸਕੂਲ ਸ਼ੁਰੂ ਹੋ ਰਿਹਾ, ਹੋਰ ਕੀ ਗਣਾਵਾਂ। ਸਾਡੀ ਤਾਂ ਓਨਟਾਰੀਓ ਤੇ ਬ੍ਰੈਂਪਟਨ ਲਈ ਡੱਗ ਫੋਰਡ ਪਹਿਲੀ ਪਸੰਦ ਹੈ।
ਹਾਂ ਭੈਣ, ਟਰੰਪ ਦੇ ਸਾਹਮਣੇ ਤਾਂ ਇਹੀ ਡਟ ਕੇ ਖੜੇਗਾ।
ਆਥੋਰਾਈਜ਼ਡ ਬਾਈ ਦੀ ਸੀਐਫਓ ਫॉर द ਬ੍ਰੈਂਪਟਨ ਵੈਸਟ ਪੀਸੀ ਰਾਈਡਿੰਗ ਐਸੋਸੀਏਸ਼ਨ।
ਇੱਕ ਵਾਰੀ ਫਿਰ ਸਵਾਗਤ ਜੀ, ਮੇਰੇ ਹੁਣ ਤੱਕ ਦੀ ਗੱਲਬਾਤ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਵੇਗੀ। ਇਸ ਵੇਲੇ ਮੇਰੇ ਨਾਲ ਹਰਦੀਪ ਗਰੇਵਾਲ ਹੋਰੀ ਨੇ, ਜਿਹੜੇ ਕਿ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਬ੍ਰੈਂਪਟਨ ਈਸਟ ਤੋਂ ਤੇ ਹੁਣ ਦੁਬਾਰਾ ਰੀਇਲੈਕਸ਼ਨ ਵਾਸਤੇ ਉਮੀਦਵਾਰ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਰਦੀਪ ਜੀ, ਜੀ ਆਇਆਂ ਨੂੰ ਸਵਾਗਤ ਹੈ।
ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਅਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਕਿੱਦਾਂ ਚੱਲ ਰਹੀ ਕੈਂਪੇਨ?
ਵਧੀਆ ਚੱਲ ਰਹੀ ਹੈ ਜੀ, ਵੇ ਆਊਟ ਹੇਅਰ, ਠੰਡ ਆ ਬਟ ਨੋਕਿੰਗ ਔਨ ਡੋਰਸ, ਪੁਟਿੰਗ ਅਪ ਸਾਈਨਸ, ਸਾਰੀ ਟੀਮ ਲੱਗੀ ਹੋਈ ਆ, ਪੂਰੀ ਜ਼ੋਰਾਂ ਸ਼ੋਰਾਂ ਨਾਲ ਕੈਂਪੇਨਿੰਗ ਮੋਡ ਚੱਲ ਰਿਹਾ ਆ।
ਵਿਰੋਧੀ ਕਹਿੰਦੇ ਨੇ ਬਿਨਾਂ ਇਲੈਕਸ਼ਨਾਂ ਦੀ ਲੋੜ ਹੀ ਕੀ ਸੀ ਇੰਨੀ ਠੰਡ ਦੇ ਵਿੱਚ?
ਦੇਖੋ ਜੀ, ਐਂਡ ਆਫ ਦਾ ਡੇ ਜਦੋਂ ਵੀ ਆਪਾਂ ਦੇਖਦੇ ਹਾਂ, ਆਪਾਂ ਐਜ਼ ਅ ਗਵਰਨਮੈਂਟ ਡਿਸਾਈਡ ਕੀਤਾ ਦੈਟ ਵੀ ਗੋਇੰਗ ਟੂ ਗੋ ਇਨਟੂ ਐਨ ਇਲੈਕਸ਼ਨ ਟੂ ਆਸਕ ਦਾ ਸਪੋਰਟ ਆਫ ਦਾ ਪੀਪਲ ਆਫ ਓਨਟਾਰੀਓ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਜੋ ਐਕਨੋਮਿਕ ਆਪਾਂ ਚੈਲੰਜਸ ਫੇਸ ਕਰਨੇ ਆ, ਉਹਨਾਂ ਦਾ ਸਾਹਮਣਾ ਕਿਸ ਤਰ੍ਹਾਂ ਕਰਨਾ ਆ, ਜਿਸ ਤਰ੍ਹਾਂ ਦੇ ਥਰੈਟਸ ਆਪਾਂ ਨੂੰ ਆ ਰਹੇ ਆ ਸਾਊਥ ਆਫ ਦਾ ਬਾਰਡਰ ਪ੍ਰੈਜ਼ੀਡੈਂਟ ਟਰੰਪ ਤੋਂ ਵੀ, ਉਹ ਆਪਾਂ ਕਿਸ ਤਰ੍ਹਾਂ ਸਾਹਮਣਾ ਕਰਨਾ ਤੇ ਉਹ ਕਿਸ ਤਰ੍ਹਾਂ ਹੈਂਡਲ ਕਰਨਾ ਆ। ਸੋ ਦੋ ਚੀਜ਼ਾਂ ਇਹਦੇ ਵਿੱਚ ਦੇਖੀਆਂ ਜਾਂਦੀਆਂ ਨੇ ਵੀ ਗਵਰਨਮੈਂਟ ਨੂੰ ਚਾਹੀਦਾ ਹੁੰਦਾ ਆ ਟੂ ਮੂਵ ਫਾਰਵਰਡ ਔਨ ਦੀਸ ਟਾਈਪ ਆਫ ਚੇਂਜਸ। ਪਹਿਲੀ ਗੱਲ ਤਾਂ ਜਿਹੜਾ ਹੁਣ ਆਪਣਾ ਇਕਨੋਮਿਕ ਕਲਾਈਮੇਟ ਬਣਿਆ ਗਿਆ, ਇਹ ਕੋਈ ਵੀ ਪ੍ਰੋਡਿਕਟ ਨਹੀਂ ਕਰ ਸਕਦਾ ਸੀਗਾ, ਇੱਕ ਤਰ੍ਹਾਂ ਦੀ ਕੈਨੇਡਾ ਵਾਸਤੇ ਇਹ ਇਕਨੋਮਿਕ ਐਮਰਜੈਂਸੀ ਆ। ਤੇ ਜਦੋਂ ਆਪਾਂ ਇਹਨੂੰ ਦੇਖਦੇ ਹਾਂ ਤਾਂ ਇਹਦੇ ਵਿੱਚ ਮੈਂ ਦੋ ਚੀਜ਼ਾਂ ਦੇਖਦਾ ਹਾਂ। ਇੱਕ ਤਾਂ ਆਪਣਾ ਹੋ ਰਹਿੰਦਾ ਆ ਪੋਲੀਟੀਕਲ ਕੈਪੀਟਲ, ਦੂਸਰਾ ਹੁੰਦਾ ਆ ਆਪਣੀ ਇਕਨੋਮਿਕ ਸਟਰੈਂਥ ਤੇ ਆਪਾਂ ਕਿੰਨਾ ਪੈਸਾ ਖਰਚਣਾ ਇਕਾਨਮੀ ਦੇ ਉੱਤੇ ਟੂ ਮੇਕ ਸ਼ੋਰ ਵੀ ਆਪਣੀ ਗੁੱਡ ਪੇਇੰਗ ਜੋਬਸ ਲੂਜ਼ ਨਹੀਂ ਹੁੰਦੀਆਂ, ਕਿਉਂਕਿ ਜੇ ਇਹ ਟੈਰਿਫ ਲੱਗਦੇ ਨੇ ਵੀ ਹਜੇ ਵੀ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਤਾਂ ਕੋਈ ਨੀ ਇੱਕ ਮਹੀਨੇ ਦੀ ਬ੍ਰੇਕ ਦਿੰਦੇ ਆ ਤੇ ਫਿਰ ਦੁਬਾਰਾ ਰੀਇਵੈਲੂਏਟ ਕਰਾਂਗੇ, ਤੇ ਹੁਣ ਬਾਰਡਰ ਸਿਕਿਉਰਿਟੀ ਤੋਂ ਗੱਲ ਹਟਾ ਕੇ ਇਕਾਨਮੀ ਵੱਲ ਲੈ ਕੇ ਜਾ ਰਹੇ ਆ। ਓਨਟੇਰੀਓ ਨੇ ਪਿਛਲੇ ਕਈ ਸਾਲਾਂ ਦੇ ਵਿੱਚ US ਦੀਆਂ 50 ਸਟੇਟਸ ਕੰਬਾਈਂਡ ਤੋਂ ਵੀ ਜ਼ਿਆਦਾ ਜੋਬਸ ਕ੍ਰੀਏਟ ਕੀਤੀਆਂ ਨੇ ਆਪਾਂ ਓਨਟੇਰੀਓ ਦੇ ਵਿੱਚ, ਤੇ ਇਹ ਜਿਹੜੇ ਟੈਰਿਸ ਨੇ 4.5 ਲੱਖ ਜੋਬਸ ਥਰੈਟਨ ਕਰ ਸਕਦੇ ਆ। ਤੇ ਇਹਦੇ ਵਿੱਚ ਅਸੀਂ ਲੋਕਾਂ ਨੂੰ ਪੁੱਛ ਰਹੇ ਹਾਂ ਵੀ ਕੀ ਤੁਸੀਂ ਸਾਡਾ ਪਲਾਨ ਸਪੋਰਟ ਕਰਦੇ ਹੋ ਇਸ ਵਾਰੀ ਟੂ ਸਪੈਂਡ ਬਿਲੀਅਨਸ ਆਫ ਡਾਲਰਸ ਇਫ ਦੀਸ ਟੈਰਿਫਸ ਕਮ ਇਨ ਟੂ ਪਲੇਸ, ਵੀ ਆਪਾਂ ਆਪਣੀ ਇਕਾਨਮੀ ਨੂੰ ਸਪੋਰਟ ਕਰੀਏ, ਜੋਬਸ ਨੂੰ ਰਿਟੇਨ ਕਰੀਏ ਤੇ ਇਹ ਸਾਰਾ ਸਿਸਟਮ ਆਪਾਂ ਇਸੇ ਤਰ੍ਹਾਂ ਚੱਲਦਾ ਰੱਖੀਏ। ਇੱਕ ਤਾਂ ਉਹ ਚੀਜ਼ ਆ, ਦੂਸਰੀ ਗੱਲ ਪੋਲੀਟੀਕਲ ਕੈਪੀਟਲ ਦੀ ਆ। ਜਦੋਂ ਤੁਸੀਂ ਕਿਸੇ ਦੂਸਰੇ ਨਾਲ ਆਪਣੇ ਨੈਗੋਸ਼ੀਏਟ ਕਰਦੇ ਹੋ ਤੇ ਆਪਾਂ ਦੇਖਿਆ ਆ ਪ੍ਰਾਈਮ ਮਿਨਿਸਟਰ ਟੂਡੋ ਦੇ ਨਾਲ ਵੀ ਜਦੋਂ ਗਏ ਸੀ ਗੱਲ ਕਰਨ ਨੂੰ ਤੇ ਟਰੰਪ ਨੇ ਵੀ ਉਦੋਂ ਉਹਨਾਂ ਨੂੰ ਹਾਸੇ ਮਜ਼ਾਕ ਦੇ ਵਿੱਚ ਮੋੜ ਦਿੱਤਾ ਗਿਆ ਵੀ ਕੀ ਤੁਹਾਡੇ ਕੋਲ 6 ਮਹੀਨੇ ਹੋਊਗੇ, ਸਾਲ ਹੋਊਗਾ, 3 ਮਹੀਨੇ ਹੋਊਗੇ, ਵੀ ਕੋਈ ਨੀ ਤੁਹਾਡੇ ਨਾਲ ਨਜਿੱਠ ਲਾਂਗੇ, ਤੁਹਾਡਾ ਅਗਲਾ ਵੀ ਪ੍ਰਾਈਮ ਮਿਨਿਸਟਰ ਆਊਗਾ ਉਹਦੇ ਨਾਲ ਵੀ ਨਜਿੱਠ ਲਾਂਗੇ। ਹੁਣ ਐਟਲੀਸਟ ਸਰਟਨਟੀ ਹੋਊਗੀ ਮਾਰਕੀਟ ਦੇ ਵਿੱਚ, ਇਕਾਨਮੀ ਦੇ ਵਿੱਚ ਵੀ, ਜਿਹੜੀ ਪ੍ਰੋਵਿੰਸ਼ਲ ਗਵਰਨਮੈਂਟ ਆ ਉਹ ਵੀ 4 ਸਾਲਾਂ ਲਈ ਇੱਥੇ ਆ, ਫੈਡਰਲ ਗਵਰਨਮੈਂਟ ਦੀ ਜਦੋਂ ਇਲੈਕਸ਼ਨ ਹੁੰਦੀ ਆ ਉਹ ਵੀ 4 ਸਾਲਾਂ ਲਈ ਇੱਥੇ ਹੋਣਗੇ, ਤੇ ਸੇਮ ਟਾਈਮ ਤੇ ਪ੍ਰੈਜੀਡੈਂਟ ਟਰੰਪ ਵੀ 4 ਸਾਲਾਂ ਲਈ ਇੱਥੇ ਆ, ਵੀ ਆਹੀ ਟੀਮ ਨੇ ਸਾਰਾ ਕੁਝ ਨੈਗੋਸ਼ੀਏਟ ਕਰਨਾ, ਆਹੀ ਟੀਮ ਨੇ ਗਾਂ ਇਕਾਨਮੀ ਚਲਾਉਣੀ ਆ ਤੇ ਮਾਰਕੀਟ ਦੇ ਵਿੱਚ ਸਟੈਬਿਲਿਟੀ ਵੀ ਲੈ ਕੇ ਆਊਗਾ ਤੇ ਆਪਣੇ ਇਕਨੋਮਿਕ ਫੋਰਕਾਸਟ ਲਈ ਵੀ ਜ਼ਿਆਦਾ ਵਧੀਆ ਰਹੂਗਾ ਇੰਟਰਵਿਊ ਵਾਸਤੇ।
ਹੁਣ ਆਪਾਂ ਬ੍ਰੈਂਪਟਨ ਦੀ ਗੱਲ ਕਰੀਏ, ਕਈ ਲੋਕ ਜਿਹੜੇ ਜੀ ਮੈਂ ਸੁਣਦਾ ਹੁੰਦਾ ਜਦੋਂ ਕਿਤੇ ਰੇਡੀਓ ਹੋਰ ਕੋਈ ਸੁਣਨ ਦਾ ਮੌਕਾ ਮਿਲਦਾ, ਕਈ ਜਿਹੜੇ ਉਮੀਦਵਾਰ ਵੀ ਨੇ ਬਾਕੀ ਦੂਜੀਆਂ ਪਾਰਟੀਆਂ ਦੇ, ਉਹ ਕਹਿੰਦੇ ਭਾਈ ਵੀ ਜਿਹੜੇ ਪੀਸੀ ਵਾਲੇ ਉਮੀਦਵਾਰ ਨੇ ਉਹਨਾਂ ਨੂੰ ਪੁੱਛੋ ਤੁਸੀਂ ਵੀ ਉਹਨਾਂ ਨੇ ਪਿਛਲੇ ਸਾਲਾਂ ਚ ਕੀਤਾ ਕੀ ਆ ਬ੍ਰੈਂਪਟਨ ਦੇ ਲਈ। ਇਹ ਉਹਨਾਂ ਦਾ ਸਵਾਲ ਆ ਜੀ, ਮੈਂ ਤੁਹਾਨੂੰ ਪੁੱਛਦਾ ਵੀ ਤੁਸੀਂ ਬ੍ਰੈਂਪਟਨ ਲਈ ਕੀਤਾ ਕੀ ਆ।
ਬਹੁਤ ਬਹੁਤ ਧੰਨਵਾਦ ਜੀ, ਦਿਸ ਅ ਗ੍ਰੇਟ ਕੁਐਸਚਨ, ਕਿਉਂਕਿ ਜਦੋਂ ਇਸ ਕੁਐਸਚਨ ਬਾਰੇ ਮੈਂ ਦੇਖਦਾ ਆ, ਮੈਂ ਦੇਖਦਾ ਵੀ ਬ੍ਰੈਂਪਟਨ ਲਈ ਕੀ ਨਹੀਂ ਕੀਤਾ ਗਿਆ ਇਸ ਸਰਕਾਰ ਵੱਲੋਂ। ਜਿੰਨਾ ਪ੍ਰੀਮੀਅਰ ਫੋਰਡ ਨੇ ਬ੍ਰੈਂਪਟਨ ਨੂੰ ਸਪੋਰਟ ਕੀਤਾ ਆ ਪਿਛਲੇ ਕਈ ਸਾਲਾਂ ਦੇ ਵਿੱਚ, ਸਭ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਇੰਨਾ ਸਪੋਰਟ ਬ੍ਰੈਂਪਟਨ ਨੂੰ ਨਹੀਂ ਦਿੱਤਾ ਜਿੰਨਾ ਅਸੀਂ ਦੇ ਕੇ ਹਟੇ ਆ। ਤੇ ਜਦੋਂ ਆਪਾਂ ਗੱਲ ਕਰਦੇ ਹਾਂ ਯੂਨੀਵਰਸਿਟੀ ਦੀ, ਜਦੋਂ ਯੂਨੀਵਰਸਿਟੀ ਦੀ ਅਨਾਊਂਸਮੈਂਟ ਕੀਤੀ ਗਈ ਸੀਗੀ 2016-17 ਦੇ ਵਿੱਚ, ਤੇ ਗੱਲਬਾਤ ਸ਼ੁਰੂ ਸੀ ਵੀ ਬ੍ਰੈਂਪਟਨ ਯੂਨੀਵਰਸਿਟੀ ਮਿਲਣੀ ਆ, ਕੋਈ ਫੰਡਿੰਗ ਡਾਲਰ ਨਹੀਂ ਐਲੋਕੇਟ ਕੀਤਾ ਗਿਆ ਸੀਗਾ, ਕੋਈ ਪਲੈਨਿੰਗ ਗ੍ਰੈਂਟ ਨਹੀਂ ਦਿੱਤਾ ਗਿਆ ਸੀ। ਸਿਟੀ ਉਦੋਂ ਵਾਰ ਵਾਰ ਮੰਗ ਰਹੀ ਸੀ ਗਵਰਨਮੈਂਟ ਤੋਂ ਵੀ ਪਲੈਨਿੰਗ ਗ੍ਰੈਂਟ ਦਿਓ, ਅਸੀਂ ਕੁਛ ਕਰੀਏ, ਗਾਂਹ ਤੋਰੀਏ, ਸਾਰੇ ਫੋਕੇ ਪ੍ਰੋਮਿਸ ਸੀ ਜਿਹੜਾ ਕਿ ਬ੍ਰੈਂਪਟਨ ਯੂਸਡ ਟੂ ਹੋ ਗਿਆ ਸੀ ਵੀ ਇਹ ਲੋਲੀਪੋਪਸ ਆਪਾਂ ਕਹਿੰਦੇ ਹਾਂ ਵੀ ਇਹ ਕੀ ਚੀਜ਼ਾਂ ਨੇ। ਜਿਹੜੀ ਸਾਡੀ ਸਰਕਾਰ ਜਾਂਦੀ ਆਈ ਆ, ਜਿੰਨੀਆਂ ਵੀ ਚੀਜ਼ਾਂ ਨੇ ਅਸੀਂ ਗੱਲ ਕਰਦੇ ਹਾਂ ਸਾਡੀ ਬਜਟ ਦੇ ਵਿੱਚ ਲਿਖੇ ਹੁੰਦੇ ਨੇ, ਸਾਡੀ ਫਾਲ ਇਕਨੋਮਿਕ ਸਟੇਟਮੈਂਟ ਪੜੀ ਹੋਣੀ ਹੈ ਕਾਫੀ ਲੋਕਾਂ ਨੇ, ਉਹਦੇ ਵਿੱਚ ਇਹ ਬਜਟ ਆਈਟਮ ਲਿਖੀਆਂ ਹੋਈਆਂ ਨੇ ਵੀ ਇਹ ਫੰਡਸ ਆਰ ਅਕਾਊਂਟਡ ਫੋਰ ਐਂਡ ਦ ਫੰਡਸ ਆਰ ਦੇਅਰ ਟੂ ਗਰੋ ਬ੍ਰੈਂਪਟਨ। ਹੁਣ ਆਪਾਂ ਹਾਸਪਿਟਲ ਦੀ ਗੱਲ ਕਰਦੇ ਹਾਂ, ਹਾਸਪਿਟਲ ਦੀ ਕੰਸਟਰਕਸ਼ਨ 28 ਮਾਰਚ ਨੂੰ ਸ਼ੁਰੂ ਹੋ ਜਾਣੀ ਆ, ਅੰਡਰਗਰਾਊਂਡ ਜਿਹੜਾ ਵਰਕ ਆ ਉਹ ਸਾਰਾ ਸਟਾਰਟ ਹੋ ਜਾਣਾ ਇੱਕ ਵਾਰੀ ਜਦੋਂ ਫੀਸ ਟੁੱਟ ਗਈ। ਹਾਈਵੇ 413 ਦੀ ਗੱਲ ਕਰਦੇ ਹਾਂ, ਸਮੇਂ ਦੇ ਵਿੱਚ ਹਾਈਵੇ 413 ਦੀ ਕੰਸਟਰਕਸ਼ਨ ਸ਼ੁਰੂ ਹੋ ਜਾਣੀ ਆ, ਤੇ ਉਹਦੇ ਵਿੱਚ ਜਿਹੜੇ ਆਪਣੇ ਇੰਟਰਸੈਕਸ਼ਨ ਨੇ ਉਹ ਪਹਿਲਾਂ ਬਣਨੇ ਆ, ਤੇ ਫਿਰ ਵਿਚਾਲਾ ਹਾਈਵੇ ਜਿਹੜਾ ਕਨੈਕਟਿੰਗ ਪੀਸ ਆ ਉਸ ਤੋਂ ਬਾਅਦ ਬਣੂਗਾ। ਤੀਸਰੀ ਗੱਲ ਆਪਾਂ ਗੱਲ ਕਰਦੇ ਹਾਂ ਯੂਨੀਵਰਸਿਟੀ ਤੇ ਮੈਡੀਕਲ ਸਕੂਲ ਦੀ। ਮੈਡੀਕਲ ਸਕੂਲ ਨੇ ਜਿਹੜਾ ਆ 2026 ਸਪਤੰਬਰ ਦੇ ਵਿੱਚ ਖੁੱਲ ਜਾਣਾ ਆ, ਤੇ ਆਲਰੇਡੀ ਉਹਦੀਆਂ ਇਨਰੋਲਮੈਂਟ 2025 ਇਸੇ ਸਾਲ ਸਪਤੰਬਰ ਦੇ ਵਿੱਚ ਖੁੱਲ ਜਾਣਾ, ਆਲਰੇਡੀ ਉਹਦੀਆਂ ਇਨਰੋਲਮੈਂਟ ਚੱਲ ਰਹੀਆਂ ਨੇ, ਤੇ ਉਹ ਵੀ ਪ੍ਰੋਜੈਕਟ ਜਿਹੜਾ ਆ ਉਹ ਸਿਰੇ ਚੱਲ ਰਿਹਾ। ਲੌਂਗ ਟਰਮ ਕੇਅਰ ਹੋਮਸ ਦੀ ਅਸੀਂ ਗੱਲ ਕਰਦੇ ਹਾਂ, ਲੌਂਗ ਟਰਮ ਕੇਅਰ ਹੋਮਸ ਦੀ ਗਰਾਊਂਡ ਬ੍ਰੇਕਿੰਗ ਸੈਰੇਮੋਨੀ ਹੋਣ ਲੱਗੀ ਆ ਕੁਝ ਹੀ ਹਫ਼ਤਿਆਂ ਦੇ ਵਿੱਚ। ਰਾਜੀਵਨ ਨਿਵਾਸ ਨੇ ਨਿਵਾਸ ਲੌਂਗ ਟਰਮ ਕੇਅਰ ਹੋਮ ਨੇ ਆਪਣਾ ਕਰ ਦੇਣਾ ਆ, ਤੇ ਆਪਣੇ ਇੰਦਸ ਕਮਿਊਨਿਟੀ ਦਾ ਵੀ ਚੱਲ ਰਿਹਾ ਆ। ਦੀਸ ਆਰ ਲੌਂਗ ਟਰਮ ਕੇਅਰ ਹੋਮਸ ਆਰ ਗੋਇੰਗ ਟੂ ਸਰਵ ਆਵਰ ਸੀਨੀਅਰਸ ਐਂਡ ਰੈਜ਼ੀਡੈਂਟਸ ਇਨ ਪੰਜਾਬੀ, ਹਿੰਦੀ, ਇੰਗਲਿਸ਼, ਉਰਦੂ, ਆਪਣੇ ਪਰਿਵਾਰਕ ਮਾਹੌਲ ਦੇਣਾ ਤਾਂ ਕਰਕੇ ਉਹਨਾਂ ਨੂੰ ਸਭ ਤੋਂ ਵਧੀਆ ਤਰੀਕੇ ਦੀ ਕੇਅਰ ਮਿਲ ਸਕੇ। ਤੇ LRT ਦੀ ਅਨਾਊਂਸਮੈਂਟ ਅਸੀਂ ਹੁਣੇ ਕਰਕੇ ਹਟੇ ਹਾਂ, ਜਿਹੜਾ ਕਿ ਬ੍ਰੈਂਪਟਨ ਇੱਕ ਤਰ੍ਹਾਂ ਦਾ ਮਿੰਨੀ ਸਬਵੇ ਮਿਲਣਾ, ਜਿਹੜਾ ਬ੍ਰੈਂਪਟਨ ਡਾਊਨ ਟਾਊਨ ਕਨੈਕਟ ਹੋਊਗਾ ਮਿਸਾਗਾ ਦੇ ਨਾਲ, ਤੇ ਫਿਰ ਗਾਂ ਆਪਣੇ ਗੋ ਸਟੇਸ਼ਨ ਦੇ ਨਾਲ, ਜਿੱਥੇ ਬ੍ਰੈਂਪਟਨ ਡਾਊਨ ਟਾਊਨ ਨੂੰ ਵੀ ਹੁਣ ਪੋਟੈਂਸ਼ੀਅਲ ਮਿਲੂਗਾ ਕੌਂਡੋਜ਼ ਐਂਡ ਹਾਈ ਰਾਈਜ਼ ਡਿਵੈਲਪਮੈਂਟ ਆਉਣ ਵਾਸਤੇ। ਸੋ ਜਿੱਥੇ ਵੀ ਕੋਈ ਸਿਟੀ ਦੀ ਮੰਗ ਆਉਂਦੀ ਹੈ, ਕਮਿਊਨਿਟੀ ਤੋਂ ਕੋਈ ਮੰਗ ਆਉਂਦੀ ਹੈ, ਪ੍ਰੀਮੀਅਰ ਫੋਰ ਤੇ ਸਾਡੀ ਸਾਰੀ ਟੀਮ ਹਮੇਸ਼ਾ ਹੀ ਡਟ ਕੇ ਖੜੇ ਆ ਵੀ ਆਪਾਂ ਇਹਨਾਂ ਚੀਜ਼ਾਂ ਨੂੰ ਐਡਵਾਂਸ ਕਰਨਾ, ਆਪਾਂ ਬ੍ਰੈਂਪਟਨ ਨੂੰ ਹੋਰ ਵਧੀਆ ਬਣਾਉਣਾ ਆ। ਇਟਸ ਅ ਗੁੱਡ ਥਿੰਗ ਦੈਟ ਬ੍ਰੈਂਪਟਨ ਹੁਣ ਸੈਕਿੰਡ ਲਾਰਜਸਟ ਸਿਟੀ ਆਲਮੋਸਟ ਬਣ ਚੁੱਕਾ ਓਨਟੇਰੀਓ ਦੇ ਵਿੱਚ, ਇਸ ਹਿਸਾਬ ਨਾਲ ਪਾਪੂਲੇਸ਼ਨ ਗਰੋ ਹੋ ਰਿਹਾ, ਅਸੀਂ ਉਹਨੂੰ ਸਪੋਰਟ ਕਰਨਾ ਚਾਹ ਰਹੇ ਹਾਂ। ਤੇ ਈਵਨ ਥਰਡ ਹਾਸਪਿਟਲ ਦੀ ਵੀ ਗੱਲ ਮੈਂ ਲਾਸਟ ਟਾਈਮ ਕੀਤੀ ਸੀਗੀ ਵੀ ਅਸੀਂ ਵੀ ਅਨਾਊਂਸ ਕਰਾਂਗੇ ਵਾਂਸ ਦ ਸੈਕਿੰਡ ਹਾਸਪਿਟਲ ਦੀ ਗਰਾਊਂਡ ਬ੍ਰੇਕਿੰਗ ਸ਼ੁਰੂ ਹੋ ਗਈ, ਥਰਡ ਹਾਸਪਿਟਲ ਦੇ ਉੱਤੇ ਵੀ ਕੰਮ ਕਰਾਂਗੇ। ਪਰ ਇਸ ਇਲੈਕਸ਼ਨ ਨੂੰ ਕਾਲ ਕਰਨ ਦਾ ਮਕਸਦ ਇਹ
being constructed. So we're always here for the residents of Brampton to deliver on these key projects, and not just this. Asi idhu vi jyada vi karange kyunki sanu pata vi apne community di kinni load mande ha. Even bus transit de vich vi asi bahut invest kita. Highway 50 de utte ek navi facility auni hai jithe apa Bolton nu vi connect karange Brampton de naal, ate Queen Street utte BRT de utte expansion paise laaye ne. So jadon vi mauka milda, we're always pumping money into this city. Te baki sube hun apne to jealous hunde ne dekh ke vi Brampton nu inna kuch mili janda ya sanu kyun nahi kuch milda, sanu kyun nahi paise hun aunde. Because we know growth idharle passe nu aa rahi hai te oh jada fuel aa osi add kari janne ha.
ਕਬੱਡੀ ਦੀ ਜਿਹੜੀ ਗਰਾਊਂਡ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਮੈਂ 99 ਤੋਂ ਕਬੱਡੀ ਦੇ ਨਾਲ ਜੁੜਿਆ ਤੇ ਮੈਨੂੰ ਯਾਦ ਆ ਕਿ ਅੱਜ ਤੋਂ ਤਕਰੀਬਨ 10-11 ਸਾਲ ਪਹਿਲਾਂ 2-3 ਵਾਰੀ ਜਿਹੜਾ ਸੀਗਾ ਜੀ ਉਹ ਕਬੱਡੀ ਦੀ ਗਰਾਊਂਡ ਜਿਹੜੀ ਸੀ ਉਹ ਦੇ ਦਿੱਤੀ ਕਿ ਸਰੋਪੇ ਸਰਾਪੇ ਵੀ ਪਵਾ ਪੂ ਲੈ ਗਏ ਤੇ ਬਾਅਦ ਦੇ ਵਿੱਚ ਜੀ ਕਿ ਅਸੀਂ ਫਿਰ ਜਵਕਦੇ ਫਿਰਦੇ ਸੀ. ਹੁਣ ਤੁਹਾਡੀ ਸਰਕਾਰ ਨੇ ਜਿਹੜਾ ਜੀ ਉਹ ਪ੍ਰੋਮਿਸ ਕੀਤਾ ਵੀ ਇੱਕ ਜਿਹੜਾ ਮਲਟੀਪਰਪਜ਼ ਸਟੇਡੀਅਮ ਜਿਹੜਾ ਕਿ ਕਬੱਡੀ ਵਾਸਤੇ ਵੀ ਇਸਤੇਮਾਲ ਹੋਵੇਗਾ ਤੇ ਬਾਕੀ ਖੇਡਾਂ ਵਾਸਤੇ ਵੀ, ਉਹਦੀ ਕੀ ਸਥਿਤੀ ਆ?
ਜੀ ਇਹਦੇ ਵਿੱਚ ਵੀ ਮੈਂ ਐਡ ਕਰਨਾ ਚਾਹੁੰਦਾ ਹਾਂ ਵੀ ਬ੍ਰੈਂਪਟਨ ਸਿਟੀ ਕਾਉਂਸਲ ਦੇ ਥਰੂ, ਪੁਰਾਣੇ ਮੇਅਰਾਂ ਦੇ ਥਰੂ, ਪੁਰਾਣੇ ਕਾਉਂਸਲ ਮੈਂਬਰਾਂ ਦੇ ਥਰੂ ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ ਸੀ. ਲਾਸਟ ਦਹਾਕੇ ਦੇ ਵਿੱਚ ਵੀ ਅਸੀਂ ਲੈ ਕੇ ਆਵਾਂਗੇ ਕਬੱਡੀ ਸਟੇਡੀਅਮ ਜਾਂ ਕਬੱਡੀ ਵਾਸਤੇ ਇੱਕ ਗਰਾਊਂਡ ਤਿਆਰ ਕਰਾਂਗੇ. ਗੌਰ ਮੈਡੋ ਦੇ ਵਿੱਚ ਵੀ ਗੱਲ ਹੋਈ ਸੀਗੀ ਵੀ ਅਸੀਂ ਇੱਥੇ ਗਰਾਊਂਡ ਬਣਾਵਾਂਗੇ ਕਬੱਡੀ ਵਾਸਤੇ, ਪਰ ਉਹ ਵੀ ਸਾਰੀਆਂ ਗੱਲਾਂ ਹਵਾ ਦੇ ਵਿੱਚ ਹੀ ਰਹਿ ਚੁੱਕੀਆਂ ਸੀ, ਉਹਦਾ ਵੀ ਕੁਛ ਵਿੱਚੋਂ ਨਿਕਲਿਆ ਨਹੀਂ ਹੈਗਾ. ਅੰਤ ਦੇ ਵਿੱਚ ਕੁਛ ਨਹੀਂ ਬਣਿਆ, ਪਰ ਹੁਣ ਅਸੀਂ ਸਿਟੀ ਆਫ ਬ੍ਰੈਂਪਟਨ ਦਾ ਜਿਹੜਾ ਪਲਾਨ ਆ ਉਹ ਸਾਡੇ ਕੋਲ ਅਸੀਂ ਬਣਵਾਇਆ ਉਹਨਾਂ ਵੱਲੋਂ, ਜਿੱਥੇ ਇੱਕ ਨਵਾਂ ਮਲਟੀਪਰਪਜ਼ ਸਟੇਡੀਅਮ ਆਪਣੇ 407 ਐਂਡ ਡਿਕਸੀ ਵਾਲੇ ਗਰਾਊਂਡਾਂ ਦੇ ਉੱਤੇ ਬਣੂਗਾ, ਜਿੱਥੇ ਕ੍ਰਿਕਟ ਪਿਚਸ ਵੀ ਹੋਣਗੇ, ਕਬੱਡੀ ਵਾਸਤੇ ਵੀ ਪਰਪਜ਼ ਬਿਲਟ ਸਟੇਡੀਅਮ ਹੋਊਗਾ, ਆਪਣੇ ਸੋਕਰ ਖੇਡਣ ਲਈ ਵੀ, ਰਗਬੀ ਖੇਡਣ ਲਈ ਵੀ, ਕਾਨਸਰਟਸ ਵਾਸਤੇ ਵੀ, ਸ਼ੋਆਂ ਵਾਸਤੇ ਵੀ, ਤੇ ਉਹ ਸਾਰੀ ਮਲਟੀਪਰਪਜ਼ ਸਟੇਡੀਅਮ ਦੀ ਇਸ ਵੇਲੇ ਡਿਜ਼ਾਇਨ ਪਲਾਨ ਤਿਆਰੀ ਚੱਲ ਰਹੀ ਆ, ਤੇ ਆਪਣੇ ਮੇਅਰ ਬ੍ਰਾਊਨ ਨੇ ਉਸ ਚੀਜ਼ ਦੇ ਵਿੱਚ ਆਪਣੀ ਸਪੋਰਟ ਐਕਸਪ੍ਰੈਸ ਕਰ ਦਿੱਤੀ ਆ. ਉਹ ਵੀ ਸਾਡੇ ਬਹੁਤ ਕ੍ਰੂਸ਼ਲ ਪਾਰਟਨਰ ਨੇ ਜਿਨ੍ਹਾਂ ਨੇ ਕਿਹਾ ਵੀ 100% ਸਿਟੀ ਆਫ ਬ੍ਰੈਂਪਟਨ ਇਸ ਪ੍ਰੋਜੈਕਟ ਦੇ ਮਗਰ ਖੜੀ ਆ. ਤੇ ਦੂਸਰੀ ਗੱਲ, ਪ੍ਰੀਮੀਅਰ ਡੱਗ ਫੋਰ ਨੇ ਮਲਟੀਪਲ ਟਾਈਮਸ ਆ ਕੇ ਪਬਲਿਕ ਦੇ ਵਿੱਚ ਕਹਿ ਦਿੱਤਾ ਵੀ 100% ਅਸੀਂ ਇਸ ਸਟੇਡੀਅਮ ਨੂੰ ਸਪੋਰਟ ਕਰਦੇ ਹਾਂ ਤੇ ਬਣਾਵਾਂਗੇ. ਸਟੇਡੀਅਮ ਦੀ ਜਿਹੜੀ ਫੰਡਿੰਗ ਆ ਜੋ ਸਾਡੀ ਨੈਕਸਟ ਆਊਗੀ ਬਜਟ ਰਿਲੀਜ਼, ਉਹਦੇ ਵਿੱਚ ਲਿਖਿਆ ਹੋਊਗਾ ਵੀ ਇਸ ਸਟੇਡੀਅਮ ਨੂੰ ਇੰਨੇ ਪੈਸੇ ਮਿਲਣੇ ਆ ਕੰਸਟਰਕਸ਼ਨ ਵਾਸਤੇ, ਤੇ ਇਹ ਵੀ ਬ੍ਰੈਂਪਟਨ ਦੇ ਵਿੱਚ ਬਣੂਗਾ, ਤੇ ਖਾਸ ਕਰਕੇ ਉਹਦੇ ਵਿੱਚ ਲਿਖਿਆ ਹੋਊਗਾ ਸਾਰੀਆਂ ਸਪੋਰਟਸ ਦਾ ਨਾਂ ਜਿੱਥੇ ਕਬੱਡੀ ਦਾ ਨਾਂ ਵੀ ਇੰਕਲੂਡ ਕੀਤਾ ਜਾਊਗਾ.
ਦੂਜੀ ਇੱਕ ਵੱਡੀ ਚੀਜ਼ ਕਿ ਸਾਡੀ ਆਬਾਦੀ ਜਿਹੜੀ ਬ੍ਰੈਂਪਟਨ ਦੀ ਕਾਫੀ ਜ਼ਿਆਦਾ ਵੱਧ ਚੁੱਕੀ ਆ, ਅਸੀਂ ਕਹਿ ਲਓ ਕਿ ਮਿਸੀਸਾਗਾ ਨੂੰ ਵੀ ਪਾਰ ਕਰ ਗਏ ਹਾਂ. ਜਦੋਂ ਪੀਰ ਪੁਲਿਸ ਦੀ ਗੱਲ ਆਉਂਦੀ ਆ ਤੇ ਜੋ ਪਿਛਲੇ ਸਮੇਂ ਦੇ ਵਿੱਚ ਚੋਰੀਆਂ, ਚਿਤਕਾਰੀਆਂ ਜਾਂ ਫਿਰ ਜਿਹੜੇ ਡਾਕੇ ਜਾਂ ਫਿਰ ਆਟੋ ਥੈਫਟ ਇਹ ਸਾਰੇ ਕਸ ਨਾਲ ਡੀਲ ਕਰਨ ਦੇ ਲਈ ਓਬਵੀਅਸਲੀ ਜਿਹੜੀ ਆ ਜੀ ਪੁਲਿਸ ਨਫਰੀ ਚਾਹੀਦੀ ਹੁੰਦੀ ਆ, ਉਹ ਕੀ ਕਾਰਨ ਰਹੇ ਕਿ ਪੀਰ ਨੂੰ ਜਿਹੜਾ ਸੀਗਾ ਜੀ ਉਹ ਉਨੀ ਪੁਲਿਸ ਮਿਲ ਨਹੀਂ ਸਕੀ? ਉਹਦੇ ਬਾਰੇ ਸਰਕਾਰ ਭਵਿੱਖ ਦੇ ਵਿੱਚ ਕੁਛ ਨਾ ਕੁਛ ਕਰਨਾ ਸੋਚਦੀ ਹੈ?
ਸਭ ਤੋਂ ਪਹਿਲੀ ਗੱਲ, ਜਦੋਂ ਆਪਾਂ ਗੱਲ ਕਰਦੇ ਹਾਂ ਪੁਲਿਸ ਬਜਟ ਦੀ, ਪੁਲਿਸ ਬਜਟ ਡਿਸਾਈਡ ਕੀਤਾ ਜਾਂਦਾ ਹੈ ਰੀਜਨ ਅਪੀਲ ਦੇ ਨਾਲ. ਰੀਜਨ ਅਪੀਲ ਦੇ ਵਿੱਚ ਜਿਹੜੀ ਬਜਟ ਟੇਬਲ ਕੀਤੀ ਗਈ ਸੀ ਇਸ ਵੇਲੇ ਅਪੀਲ ਰੀਜਨਲ ਪੁਲਿਸ ਵੱਲੋਂ, ਕਾਫੀ ਸਾਰੀ ਪੁਸ਼ਬੈਕ ਮਿਲੀ ਹੈ ਮਿਸੀਸਾਗਾ ਤੋਂ, ਜਿੱਥੇ ਮਿਸੀਸਾਗਾ ਨੇ ਕਿਹਾ ਹੈ ਵੀ ਅਸੀਂ ਇੰਨਾ ਕੰਟਰੀਬਿਊਟ ਨਹੀਂ ਕਰਨਾ ਚਾਹੁੰਦੇ ਇਸ ਬਜਟ ਨੂੰ, ਅਸੀਂ ਨਹੀਂ ਚਾਹੁੰਦੇ ਵੀ ਇੰਨੇ ਆਫਿਸਰ ਆਉਣ ਤੇ ਅਸੀਂ ਹੋਰ ਆਫਿਸਰ ਨਹੀਂ ਹਾਇਰ ਕਰਨਾ ਚਾਹੁੰਦੇ. ਉਹ ਜਿਹੜੀ ਆਪਸ ਵਿੱਚ ਹੀ ਦੋਨੇ ਹੁਣ ਆਪਣੇ ਸਿਟੀਆਂ ਦੀ ਲੜਾਈ ਚੱਲਦੀ ਆ, ਇਟਸ ਆਨ ਗੋਇੰਗ, ਪਰ ਪ੍ਰੋਵਿੰਸ ਦਾ ਸਟੈਂਸ ਕਲੀਅਰ ਆ, ਸਾਨੂੰ ਹੋਰ ਆਫਿਸਰਸ ਚਾਹੀਦੇ ਆ ਗਰਾਊਂਡ ਦੇ ਉੱਤੇ. ਅਸੀਂ ਪੁਲਿਸ ਕਾਲਜਸ ਬਿਲਕੁਲ ਫ੍ਰੀ ਕਰ ਦਿੱਤੇ ਨੇ, ਜੇ ਕੋਈ ਵੀ ਵਿਅਕਤੀ ਆਪਣਾ ਪੁਲਿਸ ਆਫਿਸਰ ਬਣਨਾ ਚਾਹੁੰਦਾ ਉਹਦੀ ਟਿਊਸ਼ਨ ਓਨਟੇਰੀਓ ਸਰਕਾਰ ਪੇ ਕਰੂਗੀ. ਪੁਲਿਸ ਕਾਲਜਸ ਦੇ ਵਿੱਚ ਵੀ ਸੀਟਾਂ ਅਸੀਂ ਵਧਾ ਦਿੱਤੀਆਂ ਗਈਆਂ ਨੇ ਤਾਂ ਕਰਕੇ ਵੱਧ ਤੋਂ ਵੱਧ ਆਫਿਸਰ ਗ੍ਰੈਜੂਏਟ ਹੋ ਸਕਦੇ ਆ. ਜਦੋਂ ਆਪਾਂ ਹਾਇਰਿੰਗ ਪ੍ਰੋਸੈਸ ਦੀ ਵੀ ਗੱਲ ਕਰਦੇ ਹਾਂ, ਅਸੀਂ ਚਾਹੁੰਦੇ ਨਹੀਂ ਵੀ ਸਾਨੂੰ ਐਜ਼ ਅ ਪ੍ਰੋਵਿੰਸ਼ਲ ਗਵਰਨਮੈਂਟ ਇੰਟਰਫੇਅਰ ਕਰਨਾ ਪਵੇ ਇਹਨਾਂ ਦੇ ਡਿਸੀਜਨ ਦੇ ਵਿੱਚ, ਬਟ ਜੇ ਮਿਸੀਸਾਗਾ ਇਹ ਪੁਲਿਸ ਦੇ ਉਲਟ ਚ ਕੰਮ ਕਰਦੀ ਹੈ ਤਾਂ ਅਸੀਂ ਜ਼ਰੂਰ ਇੰਟਰਵੀਨ ਕਰਾਂਗੇ, ਕਿਉਂਕਿ ਜਿਹੜੇ ਆਪਣੇ ਆਫਿਸਰਸ ਨੇ ਉਹ ਐਵਰੀ ਡੇ ਆਪਣੀ ਲਾਈਫ ਔਨ ਦਾ ਲਾਈਨ ਪਾਉਂਦੇ ਆ ਆਪਾਂ ਨੂੰ ਸੇਫ ਰੱਖਣ ਦੇ ਲਈ. ਇਹ ਜੋ ਚੋਰੀਆਂ ਤੇ ਜੋ ਲੋਲੈਸਨੈਸ ਆਪਾਂ ਦੇਖ ਰਹੇ ਹਾਂ ਇਹਨੂੰ ਰੋਕਣ ਵਾਸਤੇ ਆਪਣੀ ਪੁਲਿਸ ਬੜੀ ਮਿਹਨਤ ਕਰਦੀ ਆ. ਉੱਥੇ ਵੀ ਆਪਾਂ ਬੜੇ ਰਿਸੋਰਸ ਵੀ ਨਵੇਂ ਦਿੱਤੇ ਨੇ, ਹੈਲੀਕਾਪਟਰ ਦਿੱਤੇ ਆ, ਟੈਕਨੋਲੋਜੀ ਰਿਸੋਰਸਿਸ ਅਪਗ੍ਰੇਡ ਕੀਤੇ ਨੇ ਆਪਾਂ, ਅਤੇ ਹੋਰ ਕਾਫੀ ਚੀਜ਼ਾਂ ਦਿੱਤੀਆਂ ਨੇ ਅਪੀਲ ਪੁਲਿਸ ਨੂੰ ਤਾਂ ਕਰਕੇ ਉਹ ਆਪਣਾ ਕੰਮ ਹੋਰ ਜਲਦੀ ਤੇ ਵਧੀਆ ਕਰ ਸਕਣ. ਪਰ ਜਿੰਨਾ ਚਿਰ ਤੱਕ ਫੈਡਰਲ ਲੈਵਲ ਦੇ ਉੱਤੇ ਸਾਨੂੰ ਕਲੀਅਰ ਸਖ਼ਤ ਕਾਨੂੰਨ ਨਹੀਂ ਮਿਲਦੇ ਉਹਨਾਂ ਚਿਰ ਤੱਕ ਆਹੀ ਕੁਛ ਚੱਲੀ ਜਾਣਾ ਆ ਵੀ ਆਪਾਂ ਇੱਕ ਬੰਦਾ ਫੜ ਲਿਆ ਜੀ ਤੇ 4 ਦਿਨ ਬਾਅਦ ਉਹ ਫੇਰ ਆ ਗਿਆ, 2 ਦਿਨ ਬਾਅਦ ਉਹ ਫੇਰ ਆ ਗਿਆ, ਤੇ ਆਪਾਂ ਉਹੀ ਬੰਦੇ ਵਾਰ ਵਾਰ ਫੜੀ ਜਾਂਦੇ ਹਾਂ. ਜੇ ਆਪਾਂ ਨੂੰ ਉਹੀ ਕਾਨੂੰਨ ਮਿਲ ਜਾਣ ਜਿਹੜੇ ਸਾਡੇ ਕੋਲ ਸੀਗੇ 2014-15 ਦੇ ਵਿੱਚ, ਜਿੱਥੇ ਮਿਨੀਮਮ ਸੈਂਟੈਂਸਿੰਗ ਆ ਵੀ ਜੇ ਕੋਈ ਇਸ ਕੰਮ ਦੇ ਵਿੱਚ ਫੜਿਆ ਜਾਂਦਾ ਤਾਂ 1 ਸਾਲ ਉਹਨੂੰ ਘੱਟੋ ਘੱਟ ਜੇਲ੍ਹ ਦੇ ਵਿੱਚ ਕੱਟਣੀ ਪੈਣੀ ਹੈ, ਫੇਰ ਬਾਹਰ ਆਊਗਾ. ਸੋ ਉਹਦਾ ਵੀ ਅਸੀਂ ਲਗਾਤਾਰ ਐਡਵੋਕੇਟ ਕਰਦੇ ਹੁੰਦੇ ਹਾਂ ਫੈਡਰਲ ਗਵਰਨਮੈਂਟ ਨੂੰ ਵੀ ਇੱਕ ਵਾਰੀ ਸਾਨੂੰ ਇੰਨਾ ਕਾਨੂੰਨ ਬਰੂਦ ਕੇ ਦੇ ਦਿਓ ਤੇ ਅਸੀਂ ਗਰੰਟੀ ਕਰਦੇ ਹਾਂ ਵੀ ਇਹਨਾਂ ਨੂੰ ਜੇਲ੍ਹ ਚੋਂ ਨਿਕਲ ਨਹੀਂ ਦੇਵਾਂਗੇ.
ਅੰਤ ਵਿੱਚ ਤੁਸੀਂ ਹੋਰ ਕੀ ਕਹਿਣਾ ਚਾਹੋਗੇ, ਕੋਈ ਸਮਾਜਿਕ ਆਪਣੇ ਕੋਲ ਸੀਮਤ ਹੀ ਹੈ ਜੀ?
ਅੰਤ ਦੇ ਵਿਚ ਸਾਰੀ ਕਮਿਊਨਿਟੀ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਆਪਣਾ ਟਰੱਸਟ ਪਾਇਆ ਸੀ ਸਾਡੇ ਵਿਚ ਲਾਸਟ ਟਾਈਮ ਸਾਨੂੰ ਇਲੈਕਟ ਕੀਤਾ ਇਸ ਵਾਰੀ ਵੀ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਫੇਰ ਸਾਨੂੰ ਇੱਕ ਵਾਰੀ ਸਰਵਿਸ ਕਰਨ ਦਾ ਮੌਕਾ ਦਿਓ ਤੇ ਜਿਹੜੇ ਅਸੀਂ ਗ੍ਰੇਟ ਪ੍ਰੋਜੈਕਟ ਬ੍ਰੈਂਪਟਨ ਵਾਸਤੇ ਲੈ ਕੇ ਆਉਂਦੇ ਆ ਉਹਨਾਂ ਦੇ ਉੱਤੇ ਵੀ ਡਿਲੀਵਰ ਕਰੀਏ ਤੇ ਉਸ ਤੋਂ ਇਲਾਵਾ ਆਪਾਂ ਆਨਟੇਰੀਓ ਦੀ ਇਕਾਨਮੀ ਨੂੰ ਵੀ ਪ੍ਰੋਟੈਕਟ ਕਰੀਏ ਜੋਬਸ ਨੂੰ ਵੀ ਪ੍ਰੋਟੈਕਟ ਕਰੀਏ ਤੇ ਜਿਹੜਾ ਨਵਾਂ ਇਕਨੋਮਿਕ ਸਟਿਮੂਲਸ ਪਲਾਨ ਆ ਉਹਦਾ ਵੀ ਖਿਆਲ ਕਰੀਏ ਪਲੱਸ ਜਿਹੜੇ ਆਪਣੇ ਸਾਊਥ ਆਫ ਬੋਰਡਰ ਨੈਗੋਸ਼ੀਏਸ਼ਨ ਚੱਲੀ ਜਾਣੇ ਆ ਪ੍ਰੈਜੀਡੈਂਟ ਟਰੰਪ ਦੇ ਨਾਲ ਉਹਦਾ ਵੀ ਆਪਾਂ ਦੇਖੀਏ ਵੀ ਹੂਜ਼ ਗੋਇੰਗ ਟੂ ਬੀ ਬੈਸਟ ਫਿਟ ਟੂ ਨੈਗੋਸ਼ੀਏਟ ਵਿਦ ਪ੍ਰੈਜੀਡੈਂਟ ਟਰੰਪ ਐਂਡ ਮੇਕ ਸ਼ੋਰ ਦੈਟ ਆਨਟੇਰੀਓਜ਼ ਵੌਇਸ ਇਜ਼ ਔਨ ਦ ਟੇਬਲ ਸੋ ਉਮੀਦ ਕਰਦਾ ਹਾਂ ਵੀ 27 ਫੈਬਰੀ ਨੂੰ ਤੁਸੀਂ ਮੈਨੂੰ ਹਰਦੀਪ ਸਿੰਘ ਗਰੇਵਾਲ ਨੂੰ ਅਤੇ ਪ੍ਰੀਮੀਅਰ ਡੱਗ ਫੋਰਡ ਨੂੰ ਇੱਕ ਵਾਰੀ ਫੇਰ ਕਾਮਯਾਬ ਕਰੋਗੇ ਤਾਂ ਕਰਕੇ ਅਸੀਂ ਕੰਟੀਨਿਊ ਬ੍ਰੈਂਪਟਨ ਲਈ ਫਾਈਟ ਕਰੀਏ ਆਨਟੇਰੀਓ ਲਈ ਫਾਈਟ ਕਰੀਏ ਤੇ ਜੇ ਕਿਸੇ ਕੋਲ ਵੀ ਕੋਈ ਕੁਐਸਚਨ ਹੈ ਮੇਰੇ ਵਾਸਤੇ ਜਾਂ ਮਿਲਣਾ ਚਾਹੁੰਦੇ ਹੋ ਜਾਂ ਮੈਂ ਤੁਹਾਡੇ ਡੋਰ ਦੇ ਉੱਤੇ ਵੀ ਆ ਸਕਦਾ ਹਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 6','2875654 ਮੇਰਾ ਪਰਸਨਲ ਸੈੱਲ ਫੋਨ ਨੰਬਰ ਹਮੇਸ਼ਾ ਹੀ ਕਮਿਊਨਿਟੀ ਲਈ ਹਾਜ਼ਰ ਹਾਂ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਪ੍ਰੋਗਰਾਮ
ਇੱਕ ਲਾਸਟ ਕੁਐਸਚਨ ਜੀ ਲਾਸਟ ਕੁਐਸਚਨ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਲੋਕੀ ਬਹੁਤੇ ਜਿਹੜੇ ਨੇ ਜੀ ਉਹ ਇੰਡੀਆ ਜਾਂ ਫਿਰ ਆਊਟ ਆਫ ਕੰਟਰੀ ਫਲਾਈ ਕਰਦੇ ਨੇ 27 ਤੋਂ ਪਹਿਲਾਂ ਜੇ ਕਿਸੇ ਨੇ ਵੋਟ ਪਾਉਣੀ ਹੋਵੇ ਉਹਦੇ ਕੋਈ ਚਾਂਸਿਸ ਹੈਗੇ ਨੇ
ਬਿਲਕੁਲ ਜੀ ਸੋ ਆਪਣੇ ਕੋਲ ਦੋ ਓਪਰਚੁਨਿਟੀਜ਼ ਨੇ ਐਵਰੀ ਡੇ ਤੁਸੀਂ ਵੋਟ ਪਾ ਸਕਦੇ ਹੋ ਇਲੈਕਸ਼ਨ ਆਨਟੇਰੀਓ ਦੇ ਆਫਿਸ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਤੁਸੀਂ ਵੋਟ ਪਾ ਸਕਦੇ ਹੋ 2600 ਨੌਰਥ ਪਾਰਕ ਡਰਾਈਵ ਦੇ ਉੱਤੇ ਜੋ ਕਿ ਆਪਣੇ ਨੌਰਥ ਪਾਰਕ ਐਂਡ ਏਅਰਪੋਰਟ ਦੇ ਕੋਰਨਰ ਦੇ ਉੱਤੇ ਆ ਉੱਥੇ ਤੁਸੀਂ ਸਪੈਸ਼ਲ ਬੈਲਟ ਆ ਸੋ ਜਿਹਦੇ ਵਾਸਤੇ ਤੁਸੀਂ ਵੋਟ ਪਾਉਣਾ ਚਾਹੁੰਦੇ ਹੋ ਉਹਨਾਂ ਦਾ ਤੁਹਾਨੂੰ ਨਾਂ ਲਿਖਣਾ ਪਵੇਗਾ ਤੇ ਤੁਸੀਂ ਆਪਣੇ ਬੈਲਟ ਕੈਸਟ ਕਰ ਸਕਦੇ ਹੋ ਜਾਂ ਫਿਰ ਜਿਹੜੀ ਐਡਵਾਂਸ ਪੋਲਿੰਗ ਆ ਉਹ ਹੋਊਗੀ 21 ਤੇ 22 ਤਰੀਕ ਨੂੰ ਤੁਹਾਡੇ ਤਿੰਨ ਲੋਕੇਸ਼ਨਾਂ ਸੈੱਟ ਕੀਤੀਆਂ ਜਾਣਗੀਆਂ ਇਲੈਕਸ਼ਨ ਆਨਟੇਰੀਓ ਵੱਲੋਂ ਉਹਦੇ ਡਿਟੇਲ ਹਜੇ ਨਹੀਂ ਆਏ ਉਹ ਆਪਾਂ ਦੱਸ ਦਾਂਗੇ ਪਬਲਿਕ ਨੂੰ ਜਦੋਂ ਰੈਡੀ ਹੋ ਗਿਆ ਤੇ ਫਿਰ 27 ਤਰੀਕ ਨੂੰ ਜਦੋਂ ਫਾਈਨਲ ਇਲੈਕਸ਼ਨ ਡੇ ਆ
ਬਹੁਤ ਬਹੁਤ ਧੰਨਵਾਦ ਜੀ ਬੈਸਟ ਵਿਸ਼ਸ
ਥੈਂਕ ਯੂ
ਹਰਦੀਪ ਥੈਂਕ ਯੂ ਇਸ ਨਾਲ ਹਰਦੀਪ ਗਰੇਵਾਲ ਹੋਰੀ ਆਓ ਫਿਰ ਆਪਾਂ ਇੱਕ ਵਾਰੀ ਫਿਰ ਲੈ ਲਈਏ ਨਿੱਕੀ ਜੀ ਬ੍ਰੇਕ ਉਸ ਤੋਂ ਬਾਅਦ ਬਾਕੀ ਦੀਆਂ ਗੱਲਾਂ ਕਰਦੇ ਜੀ
ਦੁਬਈ ਮੇਂ ਇਨਵੈਸਟਮੈਂਟ ਕਾ ਸ਼ਾਨਦਾਰ ਮੌਕਾ ਬੀਟੀ ਪ੍ਰਾਪਰਟੀਜ਼ ਲੇਕਰ ਆਏ ਹੈ ਸਾਊਥ ਦੁਬਈ ਮੇਂ ਅਮੇਜ਼ਿੰਗ ਪ੍ਰੋਜੈਕਟ 6000 ਯੂਨਿਟਸ ਇਨ ਫੇਜ਼ 1 ਜਿਸ ਮੇਂ ਸ਼ਾਮਿਲ ਹੈ ਅਪਾਰਟਮੈਂਟਸ ਟਾਊਨ ਹਾਊਸਿਸ ਵਿਲਾਸ ਐਂਡ ਕਮਰਸ਼ੀਅਲ ਪ੍ਰਾਪਰਟੀਜ਼ ਨਾਰਥ ਅਮੇਰਿਕਾ ਕੇ ਖਸੂਸੀ ਬ੍ਰੋਕਰ ਮਲਿਕ ਗਰੁੱਪ ਕੀ ਪੇਸ਼ਕਸ਼ ਟੋਰਾਂਟੋ ਕੇ ਪ੍ਰੀ ਲਾਉਂਜ ਇਵੈਂਟ ਮੇਂ ਸ਼ਾਮਿਲ ਹੋ ਬਰੋਜ਼ ਇਤਵਾਰ ਫਰਵਰੀ 9 2 ਵਜੇ ਦੁਪਹਿਰ ਕੋ ਮਿਸਿਸਾਗਾ ਕਨਵੈਨਸ਼ਨ ਸੈਂਟਰ ਮੇਂ 75 ਡੇਰੀ ਰੋਡ ਵੈਸਟ ਮਿਸਿਸਾਗਾ ਮਜ਼ੀਦ ਮਾਲੂਮਾਤ ਕੇ ਲਈ ਕਾਲ ਕਰ ਸਕਤੇ ਹੈ ਅਦਨਾਨ ਸਲੀਮ 514-242-7588
ਬ੍ਰੈਂਪਟਨ ਦੀ ਆਬਾਦੀ  800,000 ਤੋਂ ਜ਼ਿਆਦਾ ਹੋ ਗਈ ਹੈ ਪਰ ਫਿਰ ਵੀ ਸਾਡੇ ਕੋਲ ਇੱਕ ਹਸਪਤਾਲ ਹੈ ਆਨਟੇਰੀਓ ਲਿਬਰਲਸ ਨੇ ਇਹ ਸਮੱਸਿਆ ਬਣਾਈ ਤੇ ਕੰਜ਼ਰਵੇਟਿਵ ਸਰਕਾਰ ਥੱਲੇ ਹੋਰ ਖਰਾਬ ਹੋ ਗਈ 3 ਸਾਲ ਪਹਿਲਾਂ ਡੱਗ ਫੋਰਡ ਨੇ ਵਾਅਦਾ ਕੀਤਾ ਸੀ ਕਿ ਇਹ ਨਵਾਂ ਹਸਪਤਾਲ ਬਣਾਉਣਗੇ ਪਰ ਹਸਪਤਾਲ ਕਿੱਥੇ ਹੈ ਡੱਗ ਫੋਰਡ ਤੋਂ ਇਹ ਕੰਮ ਨਹੀਂ ਹੋਇਆ ਪਰ ਮੇਰਿਟ ਸਟਾਈਲ ਤੇ ਆਨਟੇਰੀਓ NDP ਇਹ ਕੰਮ ਕਰਕੇ ਦਿਖਾਉਣਗੇ ਇਹ ਸਿਹਤ ਸੇਵਾਵਾਂ ਵਿਚ ਨਿਵੇਸ਼ ਕਰਨਗੇ ਅਤੇ ਬ੍ਰੈਂਪਟਨ ਵਿਚ ਦੂਜਾ ਹਸਪਤਾਲ ਬਣਾਉਣਗੇ ਆਥੋਰਾਈਜ਼ਡ ਬਾਈ ਦ CFO ਫਾਰ ਦ ਆਨਟੇਰੀਓ NDP
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਘਰ ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਂਪਟਨ ਤੇ ਮਿਸਿਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
905-915-8484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ ਉਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸਿਸਾਗਾ ਡੇਲ ਮੁੰਡੀ ਰੀਅਲ ਸਟੇਟ ਐਕਸਪਰਟ
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9057990045 ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, Sprenza Banquet Hall, 510 Deerhurst Drive, Brampton. Call karo 905-793-3458, 905-793-3458.
ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਬੋਨੀ ਗਰੇਵੀ ਬਾਰੇ ਸੁਣਿਆ?
ਆਹੋ ਨੀ, ਉਹੀ ਮਿਸੀਸਾਗਾ ਵਾਲੀ ਮੇਅਰ ਜਿਹਨੇ ਹਾਈਵੇ 413 ਦਾ ਪੂਰਾ ਵਿਰੋਧ ਕੀਤਾ ਸੀ ਤੇ ਬ੍ਰੈਂਪਟਨ ਦੀ ਸਦਾ ਵਿਰੋਧੀ ਰਹੀ ਹੈ।
ਆਹੋ ਜੀ, ਹੁਣ ਉਹ ਆਉਣ ਵਾਲੀਆਂ ਚੋਣਾਂ ਵਿੱਚ ਲਿਬਰਲ ਦੀ ਪ੍ਰੋਵਿੰਸ਼ੀਅਲ ਲੀਡਰ ਹੈ ਤੇ ਡੱਗ ਫੋਰਡ ਦੇ ਮੁਕਾਬਲੇ ਖੜੀ ਹੈ।
ਅੱਛਾ ਭੈਣੇ, ਅਸੀਂ ਤਾਂ ਡੱਗ ਫੋਰਡ ਨੇ ਵੋਟ ਪਾਉਣੀ ਹੈ। ਦੇਖੋ ਜੀ, ਉਹਨਾਂ ਹਾਈਵੇ 413 ਦਾ ਕੰਮ ਸ਼ੁਰੂ ਕੀਤਾ, ਦੂਜਾ ਉਹ ਹਸਪਤਾਲ ਬਣਾ ਰਿਹਾ, ਨਾਲੇ ਮੈਡੀਕਲ ਸਕੂਲ ਸ਼ੁਰੂ ਹੋ ਰਿਹਾ, ਹੋਰ ਕੀ ਗਣਾਵਾਂ। ਸਾਡੀ ਤਾਂ ਓਨਟਾਰੀਓ ਤੇ ਬ੍ਰੈਂਪਟਨ ਲਈ ਡੱਗ ਫੋਰਡ ਹੀ ਪਹਿਲੀ ਪਸੰਦ ਹੈ।
ਹਾਂ ਭੈਣ, ਟਰੰਪ ਦੇ ਸਾਹਮਣੇ ਤਾਂ ਇਹੀ ਡਟ ਕੇ ਖੜੇਗਾ।
ਆਥੋਰਾਈਜ਼ਡ ਬਾਈ ਦੀ ਸੀਐਫਓ ਫॉर द ਬ੍ਰੈਂਪਟਨ ਵੈਸਟ ਪੀਸੀ ਰਾਈਡਿੰਗ ਐਸੋਸੀਏਸ਼ਨ।
ਉਮੀਦ ਹੈ ਕਿ ਇਹ ਪ੍ਰੋਗਰਾਮ ਤੁਹਾਨੂੰ ਜ਼ਰੂਰ ਚੰਗਾ ਲੱਗਾ ਹੋਵੇਗਾ। ਦੱਸ ਦਈਏ ਕਿ ਜੇ ਤੁਸੀਂ ਰੈਜ਼ੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪੇਟ ਲੈਣਾ ਚਾਹੁੰਦੇ ਹੋ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ ਲੈਣੀਆਂ ਨੇ ਤਾਂ ਰਾਜ ਕਾਰਪੇਟ ਐਂਡ ਫਲੋਰਿੰਗ ਤੇ ਇੱਕ ਚੱਕਰ ਜ਼ਰੂਰ ਮਾਰਿਓ। 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਵਿਚ ਪਹੁੰਚ ਸਕਦੇ ਹੋ। ਰਾਜ ਹੋਰਾਂ ਦਾ ਫੋਨ ਨੰਬਰ ਹੈ 416-953-6233। ਆਸਰਾ ਲਾਇਰਸ ਦੇ ਅਮਨਦੀਪ ਕਬਲਾ ਹੋਰੀ, ਰਜਿਸਟਰ ਦੀ ਟ੍ਰਾਂਜੈਕਸ਼ਨ ਕੋਈ ਕਰਵਾਉਣੀ ਹੈ ਤੇ ਇਹਨਾਂ ਨਾਲ ਸੰਪਰਕ ਕਰੋ 905-456-5020। ਵੰਡਰਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰੀ, ਇੰਡੀਆ ਗਏ ਸੀ, ਕੱਲ ਨੂੰ ਵਾਪਸ ਆ ਜਾਣਾ, ਉਨ੍ਹਾਂ ਨੂੰ ਫੋਨ ਕਰ ਲਓ 647-646-3000। ਪੱਪੂ ਹਲਵਾਈ ਦਾ ਫੋਨ ਨੰਬਰ ਹੈ ਜੀ 647-388-8153। ਬਾਅਦ ਵਿਚ ਬਰਾੜ ਸਾਹਿਬ ਨਾਲ ਗੱਲਬਾਤ ਕਰਨੀ ਹੋਵੇ ਤਾਂ ਫੋਨ ਨੰਬਰ ਹੈ ਜੀ 647-384-36-36। ਮੇਰਾ ਫੋਨ ਨੰਬਰ 905-915-84-84। ਘੱਟ ਵੱਧ ਬੋਲਿਆ ਗਿਆ ਤਾਂ ਮੁਆਫੀ ਅਗਲੀ ਮੁਲਾਕਾਤ ਤੱਕ ਦਿਓ। ਆ ਗਿਆ, ਰੱਬ ਰਾਖਾ।
The preceding program may not necessarily be those of the owner or management of WTOR radio station.
Dubai mein investment ka shandar mauka. BT Properties lekar aaye hain South Dubai mein amazing project. 6,000 units in phase 1. जिसमें शामिल हैं अपार्टमेंट्स, टाउन हाउसेज, विलाज एंड कमर्शियल प्रॉपर्टीज। नॉर्थ अमेरिका के खसूसी ब्रोकर मलिक ग्रुप की पेशकश। टोरंटो के प्री लाउंज इवेंट में शामिल हो बरोज इतवार फरवरी 9-2 बजे दोपहर को मिसिसागा कन्वेंशन सेंटर में 75 Dairy Road West मिसिसागा। मजीद मालूम के लिए कॉल कर सकते हैं अदनान सलीम 514-242-7588।
ਕੀ ਤੁਸੀਂ ਇਹ ਸੁਣ ਕੇ ਥੱਕਦੇ ਹੋ?
On the 410, we have massive delays.
पिछले 7 सालों में डग फोर्ड की सरकार ने ट्रैफिक को और खराब कर दिया है अते 413 कटो कट 10 साल बाद बढ़ेगा पर ड्राइवरों को हल होना चाहिए है मेरिट स्टाइल्स के ओंटारियो एनडीपी हाईवे 407 के सारे टोलों को बंद करके थोड़े सफर को सौखा अते मुक्त बनाएंगे इस नु बदलाव कहते हैं Authorized by the CFO for the Ontario NDP.
अपनी कम्युनिटी दा सब तो वड्डा बढ़िया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजिए सारे घर दा फर्नीचर बढ़िया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज
142 कैनेडी रोड ब्रैम्पटन 9058747171
मेरी पूरे साल की सेविंग $400 हुई है
मेरी सेविंग $350
मेरी सेविंग सिर्फ $100
और मेरी सेविंग सबसे ज्यादा हुई है मैंने सेव किए हैं $1,775
क्या चमत्कार किया मुझे भी गुर सिखाओ ना
भाई बात सादा सी है हमारे पास 2 गाड़ियां और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने आप भी अपनी गाड़ी और घर की इंश्योरेंस में खूब सेविंग कर सकते हैं टर्म एंड कंडीशन अप्लाई ऑल स्टेट पिकरिंग एजेंसी के राजा बादशाह 6472903773 6472903773